ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ਼। ਜੇ ਘਰ ਘਰ ਹੰਡੈ ਮੰਗਦਾ, ਤਿਗ ਜੀਵਨ ਤਿਗ ਵੇਸ਼। ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ਼। ਜੇ ਘਰ ਘਰ ਹੰਡੈ ਮੰਗਦਾ, ਤਿਗ ਜੀਵਨ ਤਿਗ ਵੇਸ਼। ਜੇ ਆਸਾ ਦੇਸਾਂ ਤਜ ਰਹੇ, ਗੁਰਮੁਖ ਭਿਖਿਆ ਨਾਉ। ਜਿਸ ਕੇ ਚਰਨ ਪਖਾਲੀ ਹੈ, ਨਾਨਕ ਹਉ ਬਲਹਾਰ ਜਾਉ। ਮਹਲਾ ਤੀਜਾ। ਨਾਨਕ ਤਰਵਰ ਏਕ ਫਲ, ਦੋਏ ਪੰਖੇਰੂ ਆਹੇ। ਆਵਤ ਜਾਤ ਨਾ ਦਿਸ ਹੈ, ਨਾ ਪਰ ਪੰਖੀ ਤਾਹੇ। ਬਹੁ ਰੰਗੀ ਰਸ ਭੋਗਿਆ, ਸ਼ਬਦ ਰਹੇ ਨਿਰਵਾਨ। ਹਰ ਰਸ ਫਲ ਰਾਤੇ ਨਾਨਕਾ, ਕਰਮ ਸੱਚਾ ਨਿਸ਼ਾਨ। ਪੌੜੀ ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪਿਸਾਵੇ। ਆਪ ਪਕਾਵੇ ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੇ। ਆਪੇ ਜਲ ਆਪੇ ਦੇ ਛਿੰਜਾ, ਆਪੇ ਚੁਲੀ ਭਰਾਵੇ। ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਵੇ। ਜਿਸ ਨੂੰ ਕਿਰਪਾਲ ਹੋਵੇ ਹਰ ਆਪੇ, ਤਿਸ ਨੂੰ ਹੁਕਮ ਮਨਾਵੇ। ਆਪੇ ਜਲ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੇ। ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਵੇ। ਜਿਸ ਨੂੰ ਕਿਰਪਾਲ ਹੋਵੇ ਹਰ ਆਪੇ, ਤਿਸ ਨੂੰ ਹੁਕਮ ਮਨਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੋਲਣੇ ਸੱਜਣ ਸਵਾਮੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜੋ ਅਜੋਕੇ ਸਮੇਂ ਦੇ ਵਿੱਚ ਹਾਲਾਤ ਚੱਲ ਰਹੇ ਨੇ, ਸਤਿਗੁਰਾਂ ਨੇ ਉਹ ਵਰਣਨ ਕੀਤਾ ਹੋਇਆ ਆ। ਇਹਨਾਂ ਗੱਲਾਂ ਨੂੰ ਧਰਮ ਦੇ ਪ੍ਰਥਾਏ ਜੋ ਅਸੀਂ ਪਖੰਡ ਕਰ ਰਹੇ ਹਾਂ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੱਸਦੇ ਨੇ, ਪਹਿਰਾਵੇ ਦਾ ਨਾਂ ਸਿੱਖੀ ਨਹੀਂ ਗਾ, ਪਹਿਰਾਵੇ ਦਾ ਨਾਂ ਫਕੀਰੀ ਨਹੀਂ ਆ, ਪਹਿਰਾਵੇ ਦਾ ਨਾਂ ਜੋਗੀ ਨਹੀਂ ਆ, ਤੇ ਪਹਿਰਾਵੇ ਦਾ ਨਾਂ ਹੀ ਮੁਸਲਮਾਨ ਜਾਂ ਪਹਿਰਾਵੇ ਦਾ ਨਾਂ ਹੀ ਹਿੰਦੂ ਨਹੀਂ ਆ। ਜਿਵੇਂ ਅਸੀਂ ਸਿਵਲੀਅਨ ਖਾਕੀ ਰੰਗ ਦੀ ਵਰਦੀ ਸਵਾ ਲਈਏ, ਉੱਤੇ ਤਿੰਨ ਸਟਾਰ ਲਾ ਲਈਏ ਤੇ ਅਸੀਂ ਥਾਣੇਦਾਰ ਨਹੀਂ ਬਣ ਜਾਵਾਂਗੇ। ਕਾਲਾ ਕੋਟ ਸਵਾ ਕੇ ਗਲ ਦੇ ਵਿੱਚ ਟਾਈ ਲਾ ਕੇ ਅਸੀਂ ਕਿਸੇ ਅਦਾਲਤ ਦੇ ਵਿੱਚ ਬੈਠ ਜਾਈਏ ਤੇ ਅਸੀਂ ਵਕੀਲ ਨਹੀਂ ਬਣ ਜਾਵਾਂਗੇ। ਚਿੱਟਾ ਕੋਟ ਗਲ ਦੇ ਵਿੱਚ ਧਾਰਨ ਕਰਕੇ ਤੇ ਕਿਸੇ ਅਸੀਂ ਹੋਸਪਿਟਲ ਦੇ ਵਿੱਚ ਤੁਰੇ ਫਿਰੀਏ ਤੇ ਅਸੀਂ ਡਾਕਟਰਨੀ ਬਣ ਜਾਵਾਂਗੇ। ਪਹਿਰਾਵੇ ਦਾ ਨਾਂ ਡਾਕਟਰਨੀ ਆ, ਪਹਿਰਾਵੇ ਦਾ ਨਾਂ ਵਕੀਲ ਨਹੀਂ ਆ, ਤੇ ਵਰਦੀ ਦਾ ਨਾਂ ਕੋਈ ਪੁਲਿਸ ਨਹੀਂ ਹੈ। ਪੁਲਿਸ ਵਾਸਤੇ, ਡਾਕਟਰ ਵਾਸਤੇ, ਵਕੀਲ ਵਾਸਤੇ ਕੁਝ ਨਾ ਕੁਝ ਸਾਨੂੰ ਕੁਝ ਡਿਗਰੀਆਂ ਲੈਣੀਆਂ ਪੈਂਦੀਆਂ ਨੇ। ਉਹ ਡਿਗਰੀਆਂ ਦਿਖਾ ਕੇ ਅਸੀਂ ਡਾਕਟਰ ਦਾ ਪਹਿਰਾਵਾ ਧਾਰਨ ਕਰਕੇ ਤੇ ਫਿਰ ਕਿਸੇ ਮਰੀਜ਼ ਦਾ ਇਲਾਜ ਕਰ ਸਕਦੇ ਹਾਂ। ਅਸੀਂ ਤਾਂ ਕਿਸੇ ਦਾ ਜਿਹੜਾ ਅਦਾਲਤ ਦੇ ਵਿੱਚ ਕੇਸ ਲੜ ਸਕਦੇ ਹਾਂ। ਪਹਿਲਾਂ ਸਾਨੂੰ ਉਹ LLB ਦੀ ਡਿਗਰੀ ਲੈਣੀ ਪਵੇਗੀ। ਤੇ ਇੱਕ ਨਾਲ ਗੱਲ ਹੋਰ ਵੀ ਕਰ ਦਈਏ, ਜੇ ਕਿਸੇ ਨੇ LLB ਕੀਤੀ ਆ, ਵਕੀਲ ਦਾ ਕੋਰਸ ਕੀਤਾ ਆ, ਡਿਗਰੀ ਹਾਸਲ ਕੀਤੀ ਆ, ਤੇ ਉਹ ਆਪ ਹੀ ਵਕੀਲ ਦਾ ਕੰਮ ਕਰ ਸਕਦਾ ਆ, ਉਹਦਾ ਲੜਕਾ ਗਾ ਵਕੀਲ ਦਾ ਕੰਮ ਨਹੀਂ ਕਰ ਸਕਦਾ, ਜਿੰਨੀ ਦੇਰ ਤੱਕ ਉਹ ਵਕੀਲ ਦੀ ਡਿਗਰੀ ਹਾਸਲ ਨਹੀਂ ਕਰ ਸਕਦਾ। ਜਿੰਨੀ ਦੇਰ ਤੱਕ ਡਾਕਟਰ ਦਾ ਮੁੰਡਾ ਡਾਕਟਰੀ ਨਹੀਂ ਕਰ ਲੈਂਦਾ, MBBS ਜਾਂ MD ਨਹੀਂ ਕਰ ਲੈਂਦਾ, ਉਨੀ ਦੇਰ ਤੱਕ ਉਹ ਯਾਰ ਫੜ ਕੇ ਹੱਥ ਦੇ ਵਿੱਚ ਕਿਸੇ ਦਾ ਓਪਰੇਸ਼ਨ ਨਹੀਂ ਕਰ ਸਕਦਾ, ਡਾਕਟਰ ਨਹੀਂ ਬਣ ਸਕਦਾ। ਇਸੇ ਤਰ੍ਹਾਂ ਹੀ ਗੁਰਮਤਿ ਪਿਆਰਿਓ, ਜਿਵੇਂ ਸਾਡੇ ਵੱਡ ਵਡੇਰੇ ਉਹਨਾਂ ਨੇ ਅੰਮ੍ਰਿਤ ਛਕਿਆ, ਅੰਮ੍ਰਿਤਧਾਰੀ ਉਹਨਾਂ ਦਾ ਜੀਵਨ ਬੜਾ ਉੱਚਾ ਸੁੱਚਾ, ਉਹਨਾਂ ਦੇ ਜੀਵਨ ਵੱਲ ਦੇਖ ਕੇ ਪਿੰਡਾਂ ਥਾਵਾਂ ਦੇ ਵਿੱਚ ਅਸੀਂ ਉਹਨਾਂ ਨੂੰ, ਉਹਨਾਂ ਲੋਕਾਂ ਨੂੰ ਜਥੇਦਾਰਾਂ ਦਾ ਘਰ ਜਾਂ ਗਿਆਨੀਆਂ ਦਾ ਘਰ ਜਾਂ ਸਿੱਖਾਂ ਦਾ ਘਰ ਕਹਿ ਕੇ ਪੁਕਾਰਦੇ ਹਾਂ। ਪਰ ਇੱਕ ਦੋ ਪੀੜ੍ਹੀਆਂ ਦੇ ਬਾਅਦ ਉਹਨਾਂ ਦੇ ਬੱਚੇ ਕੇਸ ਕਤਲ ਕਰਵਾ ਲੈਂਦੇ ਨੇ, ਉਹਨਾਂ ਦੇ ਵਿੱਚ ਸਿੱਖਾਂ ਵਾਲੀ ਕੋਈ ਗੱਲ ਨਹੀਂ ਰਹਿੰਦੀ, ਪਰ ਅਜੇ ਵੀ ਅਸੀਂ ਉਹਨਾਂ ਨੂੰ ਕਹੀ ਜਾਂਦੇ ਇਹ ਜਿਵੇਂ ਜਹੇਦਾਰਾਂ ਦਾ ਘਰ ਆ, ਜਾਂ ਇਹ ਸਿੱਖਾਂ ਦਾ ਘਰ ਆ, ਜਾਂ ਇਹ ਗਿਆਨੀਆਂ ਦਾ ਘਰ ਆ। ਐਸੀ ਗੱਲ ਨਹੀਂ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਗੱਲ ਸਮਝਾਈ ਆ, ਗੁਰਮੁਖ ਪਿਆਰਿਆ, ਜੇ ਤੂੰ ਫਕੀਰ ਆ ਤੇ ਗੱਲੀ ਬਾਤੀ ਨਹੀਂ, ਤੈਨੂੰ ਫਕੀਰੀ ਨੂੰ ਸਮਝਣਾ ਪਵੇਗਾ ਕਿ ਫਕੀਰੀ ਹੁੰਦੀ ਕੀ ਆ। ਜੇ ਤੂੰ ਯੋਗੀ ਆ ਤੇ ਕੰਨ ਪੜਵਾ ਲੈਣ ਦੇ ਨਾਲ, ਮੁੰਦਰਾਂ ਪਾ ਲੈਣ ਦੇ ਨਾਲ ਤੇ ਸਿਰ ਮੁਨਾ ਲੈਣ ਦੇ ਨਾਲ, ਹੱਥ ਦੇ ਵਿੱਚ ਸਿੰਘੀ ਜਿਹੜੀ ਆ ਉਹ ਰੱਖ ਲੈਣ ਦੇ ਨਾਲ ਤੂੰ ਯੋਗੀ ਨਹੀਂ ਬਣ ਜਾਏਗਾ। ਤੈਨੂੰ ਯੋਗ ਬਾਰੇ ਸਮਝਣਾ ਪਵੇਗਾ ਕਿ ਯੋਗੀ ਹੁੰਦਾ ਕੀ ਆ। ਇਸ ਤਰੀਕੇ ਦੇ ਨਾਲ ਮੁੱਛਾਂ ਕਤਲ ਕਰਾ ਲੈਣ ਦੇ ਨਾਲ, ਸੁੰਨਤ ਕਰਾ ਲੈਣ ਦੇ ਨਾਲ ਤੂੰ ਮੁਸਲਮਾਨ ਨਹੀਂ ਬਣ ਜਾਏਗਾ। ਮੁਸਲਮਾਨ ਧਰਮ ਬਾਰੇ ਤੈਨੂੰ ਪੜ੍ਹਨਾ ਪਵੇਗਾ ਕਿ ਮੁਸਲਮਾਨ ਕਿਵੇਂ ਬਣੀਦਾ ਤੇ ਮੁਸਲਮਾਨ ਦੇ ਕੀ ਪ੍ਰਿੰਸੀਪਲ, ਕੀ ਸਿਧਾਂਤ ਨੇ ਇਸਲਾਮ ਦੇ। ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ, ਇਸ ਗੱਲ ਦਾ ਗੁੱਸਾ ਨਾ ਮਨਾਉਣਾ, ਗੱਲ ਸੱਚੀ ਆ ਤੇ ਥੋੜ੍ਹੀ ਜਿਹੀ ਕੌੜੀ ਆ। ਅਸੀਂ ਬਹੁਤ ਸਾਰੇ ਐਸੇ ਹਾਂ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਸਿੱਖ ਕਿਉਂ ਆ। ਬਹੁਤ ਸਾਰਿਆਂ ਦੇ ਉੱਤੇ ਅਸੀਂ ਜਦੋਂ ਸਵਾਲ ਕਰਦੇ ਹਾਂ ਕਿ ਭਾਈ ਤੂੰ ਸਿੱਖ ਕਿਉਂ ਆ, ਤੇ ਘੜਿਆ ਘੜਾਇਆ ਜਵਾਬ ਸਾਡੇ ਕੋਲ ਇਹ ਹੁੰਦਾ ਕਿ ਸਾਡੇ ਵੱਡ ਵਡੇਰੇ ਸਿੱਖ ਨੇ, ਮੇਰੇ ਮਾਤਾ ਪਿਤਾ ਸਿੱਖ ਨੇ, ਮੇਰਾ ਦਾਦਾ ਬਾਬਾ ਸਿੱਖ ਸੀ, ਮੈਂ ਤਾਂ ਸਿੱਖਿਆ। ਨਹੀਂ, ਸਿੱਖੀ ਬਾਰੇ ਸਾਨੂੰ ਹੋਰ ਇਸ ਤੋਂ ਵੱਧ ਕੋਈ ਨੌਲੇਜ ਨਹੀਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ। ਸਿੱਖੀ ਬਾਰੇ ਇਸ ਤੋਂ ਵੱਧ ਕੇ ਸਾਨੂੰ ਹੋਰ ਕੋਈ ਵੀ ਪਤਾ ਨਹੀਂ ਕਿ ਸਿੱਖੀ ਕੀ ਆ। ਸਿੱਖੀ ਨਿਰੀ ਕੀਰਤਨ ਦਰਬਾਰ ਨਹੀਂ ਆ, ਸਿੱਖੀ ਨਿਰੀ ਖਾਲਸੇ ਮਾਰਚ ਕੱਢ ਲੈਣੀ ਨਹੀਂ ਆ, ਸਿੱਖੀ ਨਿਰੀ ਸੇਵਾ ਹੀ ਨਹੀਂ ਆ। ਇਹ ਸਿੱਖੀ ਦੇ ਸਿਧਾਂਤ ਨੇ, ਕੀਰਤਨ ਨੂੰ ਸਰਵਣ ਕਰਨਾ, ਸੇਵਾ ਕਰਨੀ, ਸਿਮਰਨ ਕਰਨਾ। ਆ ਜਿਹੜੇ ਅਸੀਂ ਸਿੱਖ ਇਕੱਠੇ ਹੋ ਕੇ ਤੇ ਕੋਈ ਵੀ ਧਾਰਮਿਕ ਕੰਮ ਕਰਦੇ ਹਾਂ ਗੁਰਮੁਖ ਪਿਆਰਿਓ, ਇਹ ਸਾਰੇ ਹੀ ਜਦੋਂ ਕੰਮ ਕਰਦੇ ਹਾਂ ਅਸੀਂ ਇਹਨਾਂ ਸਿਧਾਂਤਾਂ ਨੂੰ ਸਮਝਦੇ ਹਾਂ ਤੇ ਸਾਰੇ ਕਰਦੇ, ਜਦੋਂ ਸਾਰੇ ਸਾਡੇ ਮਨ ਦੇ ਵਿੱਚ ਵਸ ਜਾਂਦੇ ਨੇ, ਇਕੱਲੀ ਦਇਆ ਹੀ ਸਿੱਖੀ ਨਹੀਂ ਆ, ਇਕੱਲਾ ਧਰਮ ਹੀ ਸਿੱਖੀ ਨਹੀਂ ਹੈ, ਸਾਰਾ ਕੁਝ ਹੀ ਸਤ ਸੰਤੋਖ ਦਇਆ ਧਰਮ ਖਿਮਾ ਗਰੀਬੀ ਇਹ ਕੀਰਤਨ ਇਹ ਸੇਵਾ, ਇਹ ਸਾਰਾ ਕੁਝ ਹੀ ਜਿਹੜਾ ਸਿੱਖੀ ਦਾ ਨਾਂ, ਇਹ ਵੱਖਰੇ ਵੱਖਰੇ ਸਿੱਖੀ ਦੇ ਪਾਰਟਸ ਨੇ। ਇਹਨੂੰ ਇਕੱਲੇ ਨੂੰ ਸਿੱਖੀ ਮਤ ਸਮਝ ਲੈਣਾ ਕਿ ਨਿਰੇ ਕੀਰਤਨ ਨੂੰ ਸੁਣ ਲੈਣਾ ਸਿੱਖੀ ਆ। ਸਤਿਗੁਰ ਸੱਚੇ ਪਾਤਸ਼ਾਹ ਜੀ, ਜੇ ਆਪਾਂ ਗੁਰਮਤਿ ਦੇ ਵਿੱਚੋਂ ਇਸ ਗੱਲ ਦੀ ਸੇਧ ਲੈਣੀ ਹੋਵੇ ਕਿ ਵਾਕਿਆ ਹੀ ਪਹਿਰਾਵੇ ਦਾ ਨਾਂ ਸਿੱਖੀ ਨਹੀਂ ਆ, ਪਹਿਰਾਵੇ ਦਾ ਨਾਂ ਯੋਗੀ ਨਹੀਂ ਆ, ਪਹਿਰਾਵੇ ਦਾ ਨਾਂ ਫਕੀਰੀ ਨਹੀਂ ਆ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਵੀ ਦਿੰਦੇ ਨੇ। ਕਹਿੰਦੇ ਗੁਰਮੁਖ ਪਿਆਰਿਆ, ਯੋਗ ਨਾ ਖਿੰਥਾ, ਯੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ, ਜੋਗ ਨਾ ਮੁੰਦੀ ਮੂਣ ਮੰਡਾਈ ਹੈ, ਜੋਗ ਨਾ ਸਿੰਘੀ ਵਾਈ ਹੈ। ਕਹਿੰਦੇ ਗੁਰਮੁਖ ਪਿਆਰਿਆ, ਆ ਝੋਲੀ ਪਾ ਲੈਣੀ ਜੋਗੀ ਨਹੀਂ ਹੈ, ਨਿਰੀ ਝੋਲੀ ਤੋਂ ਪਾਲੀ ਜੋਗੀ ਨਹੀਂ ਬਣ ਗਿਆ, ਨਿਰਾ ਹੱਥ ਦੇ ਵਿੱਚ ਇੱਕ ਵੀਂਗਾ ਜਾਂ ਡੰਡਾ ਫੜ ਲਿਆ ਤੇ ਤੂੰ ਜੋਗੀ ਨਹੀਂ ਬਣ ਗਿਆ, ਆ ਨਿਰੀ ਪਿੰਡੇ ਤੇ ਸਵਾਹ ਤੂੰ ਮਰ ਲਈ ਆ ਤੇ ਜੋਗੀ ਨਹੀਂ ਤੂੰ ਬਣ ਗਿਆ, ਆ ਕੰਨ ਜਿਹੜੇ ਬਣਾ ਕੇ ਤੂੰ ਕੰਨਾਂ ਦੇ ਵਿੱਚ ਮੁੰਦਰਾਂ ਪਾਲੀਆਂ ਨੇ, ਵਾਲੀਆਂ ਪਾਲੀਆਂ ਨੇ, ਨਿਰੀਆਂ ਵਾਲੀਆਂ ਪਾ ਲੈਣ ਦੇ ਨਾਲ ਤੂੰ ਜੋਗੀ ਨਹੀਂ ਬਣ ਗਿਆ, ਤੇ ਨਿਰੀ ਆ ਇੱਕ ਪ੍ਰਕਾਰ ਦੀ ਬੀਣ ਜੋਗੀਆਂ ਦੇ ਹੱਥ ਦੇ ਵਿੱਚ ਹੁੰਦੀ ਆ, ਉਹ ਕਈਆਂ ਨੇ ਸੱਪ ਫੜੇ ਹੁੰਦੇ ਨੇ ਉਹਨਾਂ ਦੇ ਸਾਹਮਣੇ ਵਜਾਈ ਜਾਂਦੇ ਨਚਾਈ ਜਾਂਦੇ, ਕਹਿੰਦੇ ਉਹ ਸਿੰਘੀ ਜਿਹੜੀ ਆ ਨਾ ਨਿਰੀ ਸਿੰਘੀ ਵਜਾ ਲੈਣੀ ਜੋਗੀ ਨਹੀਂ ਆ, ਜਾਂ ਰਗੜ ਕੇ ਘਸਾ ਕੇ ਤੂੰ ਵਾਲ ਮਨਾਲੇ ਨੇ ਤੇ ਇਹ ਜੋਗ ਪੁਣਾ ਨਹੀਂ ਆ। ਇਸੇ ਤਰ੍ਹਾਂ ਹੀ ਮੈਨੂੰ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਗੁਰਮੁਖ ਪਿਆਰਿਓ, ਆਪਾਂ ਸਿੱਖੀ ਬਾਰੇ ਸਾਨੂੰ ਦਸ ਗੁਰੂ ਸਾਹਿਬਾਨਾਂ ਦੇ ਨਾਮ ਵੀ ਨਹੀਂ ਆਉਂਦੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬਹੁਤ ਸਾਰੇ ਐਸੇ ਨੇ ਸਾਡੇ ਵਿੱਚੋਂ ਸਾਨੂੰ ਇਹ ਹੀ ਨਹੀਂ ਪਤਾ ਕਿ ਚਾਰ ਸਾਹਿਬਜ਼ਾਦੇ ਕੌਣ ਨੇ, ਪੰਜ ਪਿਆਰੇ ਕੌਣ ਨੇ, ਸਿੱਖਾਂ ਦੇ ਪੰਜ ਤਖਤ ਕਿਹੜੇ ਨੇ, ਜਾਂ ਨਿਤਨੇਮ ਦੀਆਂ ਸਾਡੀਆਂ ਬਾਣੀਆਂ ਕਿਹੜੀਆਂ ਨੇ, ਜਾਂ ਸਾਡਾ ਸਿੱਖ ਬਣ ਕੇ ਤੇ ਗੁਰੂ ਦੇ ਨਾਲ ਕਿਹੋ ਜਿਹੀ ਸਾਂਝ ਅਸੀਂ ਪਾਉਣੀ ਹੈ, ਕਿਹੋ ਜਿਹਾ ਨਾਤਾ ਸਾਡਾ ਸਿੱਖੀ ਦੇ ਨਾਲ ਹੋਣਾ ਚਾਹੀਦਾ, ਸਾਨੂੰ ਇਹ ਵੀ ਨਹੀਂ ਪਤਾ। ਤੇ ਜੇ ਅਸੀਂ ਗਾਤਰਾ ਚੌੜਾ ਉੱਤੋਂ ਦੀ ਪਾਇਆ ਹੋਇਆ, ਸੋਹਣੀ ਦਸਤਾਰ ਸਜਾਈ ਹੋਈ ਆ, ਕਸ਼ਹਿਰਾ ਵੀ ਆ, ਪੰਜ ਕਕਾਰਾਂ ਦੇ ਧਾਰਨੀ ਆ, ਤੇ ਜੇ ਅਸੀਂ ਨਿਤਨੇ ਵੀ ਨਹੀਂ ਕਰਦੇ ਤੇ ਗੁਰੂ ਦੇ ਸਿਧਾਂਤ ਅਨੁਸਾਰ ਨਹੀਂ ਚੱਲਦੇ, ਇਹ ਸਿੱਖੀ ਨਹੀਂ ਜੇ। ਧਰਮ ਕੀ ਆ? ਇਸਲਾਮ ਦੇ ਵਿੱਚ ਇੱਕ ਗੱਲ ਇਸ ਤਰ੍ਹਾਂ ਦੀ ਆਉਂਦੀ ਕਿ ਧਰਮ ਕੀ ਆ? ਮੁੱਲਾ ਅਮਰ ਦੇ ਸਮੇਂ ਦੀ ਗੱਲ ਆ, ਇੱਕ ਮੁਸਲਮਾਨ ਤੇ ਯਹੂਦੀ ਆਂਢੀ ਗੁਆਂਢੀ, ਪਰ ਧਰਮ ਦਾ ਵਖਰੇਵਾ ਹੋਣ ਕਰਕੇ ਕਦੀ ਇੱਕ ਦੂਜੇ ਨੂੰ ਕਿਸੇ ਨੇ ਬੁਲਾਇਆ ਕੁਆਇਆ ਨਹੀਂ ਸੀ, ਉਹ ਆਪਣੇ ਕੰਮ ਤੁਰ ਜਾਂਦਾ ਸੀ, ਉਹ ਆਪਣੇ ਕੰਮ ਤੁਰ ਜਾਂਦਾ ਸੀ। ਇੱਕ ਦਿਨ ਕਹਿੰਦੇ ਇਹੋ ਜਿਹੀ ਘਟਨਾ ਘਟੀ, ਯਹੂਦੀ ਜਿਹੜਾ ਸੀ ਉਹ ਆਪਣੀ ਪਤਨੀ ਦੇ ਨਾਲ ਕਿਤੇ ਬਾਹਰ ਕਿਤੇ ਰਿਸ਼ਤੇਦਾਰੀ ਦੇ ਵਿੱਚ ਗਿਆ, ਤੇ ਉਹਨਾਂ ਦੀ ਇਕੱਲੀ ਇਕੱਲੀ ਘਰ ਦੇ ਵਿੱਚ ਨੌਜਵਾਨ ਲੜਕੀ, ਉਹਨਾਂ ਨੇ ਸੋਚਿਆ ਸੀ ਟਾਈਮ ਦੇ ਨਾਲ ਸ਼ਾਮ ਨੂੰ ਘਰ ਆ ਜਾਂਗੇ, ਪਰ ਆ ਨਾ ਸਕੇ। ਇਸ ਗੱਲ ਦਾ ਮੁਸਲਮਾਨ ਵੀਰ ਨੂੰ ਪਤਾ ਲੱਗਾ ਕਿ ਮੇਰੇ ਗੁਆਂਢੀ ਕਿਤੇ ਬਾਹਰ ਗਏ ਹੋਏ ਨੇ ਤੇ ਘਰ ਦੇ ਵਿੱਚ ਇਕੱਲੀ 13-14 ਸਾਲ ਦੀ ਲੜਕੀ ਆ ਜਿਹੜੀ ਰਹਿ ਗਈ ਆ, ਉਹ ਘਬਰਾਵੇਗੀ ਡਰੇਗੀ। ਉਹਨੇ ਕੀ ਕੀਤਾ? ਉਹਨੇ ਉਹ ਆਪਣੀ ਗੁਆਂਢ ਜਿਹੜੀ ਕੰਧ ਸੀ ਨਾ ਸਾਂਝੀ, ਜਾਂ ਜਿਹੜੀ ਕੰਧ ਆਪਣੇ ਥਾਂ ਦੇ ਵਿੱਚ ਕੱਢੀ ਹੋਈ ਸੀ, ਉਹਦੇ ਉੱਤੇ ਦੀਵਾ ਜਗਾਇਆ, ਆਪਣੀ ਪਤਨੀ ਨੂੰ ਲੈ ਕੇ ਆਪਣਾ ਮੰਜੇ ਜਿਹੜੇ ਸਨ ਉਹਨੇ ਉਸ ਕੰਧ ਦੇ ਨਾਲ ਡਾਹ ਕੇ ਉੱਚੀ ਉੱਚੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਹੜੀ ਗੁਆਂਢੀ ਇਹ ਬੱਚੀ ਆ ਕਿਤੇ ਘਬਰਾਵੇ ਨਾ, ਡਰੇ ਨਾ, ਸਾਡੀਆਂ ਗੱਲਾਂ ਬਾਤਾਂ ਸੁਣ ਕੇ ਇਹਨੂੰ ਆਸਰਾ ਰਹੇ ਕਿ ਮੇਰੇ ਗੁਆਂਢੀ ਮੇਰੇ ਕੋਲ ਜਾਗਦੇ ਨੇ। ਬੱਚੀ ਤੇ ਇਹਨਾਂ ਗੱਲਾਂ ਦਾ ਬੜਾ ਅਸਰ ਹੋਇਆ, ਜਿੰਨੀ ਦੇਰ ਤੱਕ ਉਹ ਸੌਂ ਨਹੀਂ ਗਈ ਉਨੀ ਦੇਰ ਤੱਕ ਉਹ ਜਾਗਦੇ ਰਹੇ। ਜਦੋਂ ਉਹ ਯਹੂਦੀ ਪਰਿਵਾਰ ਆਇਆ, ਉਸ ਲੜਕੀ ਨੇ ਆਪਣੇ ਮਾਤਾ ਪਿਤਾ ਦੇ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਗੁਆਂਢੀਆਂ ਨੇ ਮੇਰਾ ਸਾਥ ਦਿੱਤਾ ਆ। ਕਹਿੰਦਾ ਯਹੂਦੀ ਉਸੇ ਵੇਲੇ ਆਪਣੇ ਘਰੋਂ ਨਿਕਲ ਕੇ ਆਣ ਕੇ ਇਸਲਾਮ ਮੁਸਲਮਾਨ ਵੀਰ ਕੋਲ ਕਹਿਣ ਲੱਗਾ, ਜੇ ਇਸਲਾਮ ਧਰਮ ਇਹ ਆ ਤੇ ਮੈਂ ਅੱਜ ਤੋਂ ਯਹੂਦੀ ਧਰਮ ਛੱਡਿਆ, ਮੈਂ ਅੱਜ ਤੋਂ ਬਾਅਦ ਇਸਲਾਮ ਧਰਮ ਧਾਰਨ ਕਰਾਂਗਾ, ਜੇ ਇਸਲਾਮ ਇਹੋ ਜਿਹੇ ਦਰਦ ਨੂੰ ਵਡਾਉਂਦਾ ਆ ਤਾਂ। ਉਹ ਇਸਲਾਮ ਧਾਰਨ ਕਰਕੇ ਇਸਲਾਮ ਦਾ ਪ੍ਰਚਾਰਕ ਬਣਿਆ ਤੇ ਉਹਨੇ ਬਹੁਤ ਜ਼ਿਆਦਾ ਇਸਲਾਮ ਦਾ ਪ੍ਰਚਾਰ ਕੀਤਾ। ਵਿਖਾਵੇ ਦਾ ਨਾਂ ਸਿੱਖੀ ਨਹੀਂ, ਵਿਖਾਵੇ ਦਾ ਨਾਂ ਇਸਲਾਮ ਨਹੀਂ, ਵਿਖਾਵੇ ਦਾ ਨਾਂ ਮੁਸਲਮ ਹਿੰਦੂ ਨਹੀਂ, ਵਿਖਾਵੇ ਦਾ ਨਾਂ ਯੋਗ ਨਹੀਂ ਆ, ਵਿਖਾਵੇ ਦਾ ਨਾਂ ਫਕੀਰੀ ਨਹੀਂ ਆ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਗੁਰਮੁਖ ਪਿਆਰੇ, ਫਕੀਰ ਬਣਨ ਵਾਸਤੇ ਫਕੀਰ ਦੇ ਜਿਹੜੇ ਪ੍ਰਿੰਸੀਪਲ ਨੇ, ਜਿਹੜੇ ਸਿਧਾਂਤ ਨੇ, ਉਹਨਾਂ ਨੂੰ ਵਾਚਣਾ ਪਵੇਗਾ। ਸਿੱਖ ਬਣਨ ਵਾਸਤੇ ਸਿੱਖ ਕੀ ਆ, ਸਿੱਖ ਧਰਮ ਕੀ ਆ, ਸਾਨੂੰ ਇਹਦੀ ਪਹਿਲਾਂ ਰਿਸਰਚ ਕਰਨੀ ਪਵੇਗੀ, ਪਹਿਲਾਂ ਇਹਦੇ ਬਾਰੇ ਜਾਣਨਾ ਪਵੇਗਾ ਕਿ ਸਿੱਖੀ ਕੀ ਹੁੰਦੀ ਆ, ਅਸੀਂ ਕੀ ਕਰਦੇ ਹਾਂ। ਸਾਡੇ ਮੁਹੱਲੇ ਦੇ ਵਿੱਚ ਆਂਢੀਆਂ ਗੁਆਂਢੀਆਂ ਨੇ ਅੰਮ੍ਰਿਤ ਛਕ ਲਿਆ ਆ, ਸਿੱਖ ਬਣ ਗਏ ਆ, ਤੇ ਉਹਨਾਂ ਦੀ ਦੇਖਾ ਦੇਖੀ ਅਸੀਂ ਵੀ ਅੰਮ੍ਰਿਤ ਛਕ ਲੈਂਦੇ ਹਾਂ, ਪਰ ਸਾਨੂੰ ਪਤਾ ਨਹੀਂ ਕਿ ਅਸੀਂ ਅੰਮ੍ਰਿਤ ਦਾ ਮਤਲਬ ਕੀ ਹੈ, ਅੰਮ੍ਰਿਤ ਅਸੀਂ ਕਿਉਂ ਛਕ ਰਹੇ ਹਾਂ। ਉਸ ਤੋਂ ਬਾਅਦ 2-4 ਸਾਲ ਬਾਅਦ ਉਹ ਸਾਡਾ ਜਿਹੜਾ ਚਾਅ ਲੱਥ ਜਾਂਦਾ ਹੈ ਅਤੇ ਮੁੜ ਕੇ ਅਸੀਂ ਅੰਮ੍ਰਿਤ ਜਿਹੜਾ ਆ ਭੰਗ ਕਰ ਦਿੰਦੇ ਹਾਂ ਅਤੇ ਕੇਸ ਕਤਲ ਕਰਾ ਦਿੰਦੇ ਹਾਂ। ਪਰ ਜੇ ਅਸੀਂ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਸਿੱਖੀ ਨੂੰ ਕਿਉਂ ਛੱਡਿਆ ਆ, ਤੁਸੀਂ ਕਿਉਂ ਪਤਿਤ ਹੋਏ ਜੇ, ਉਹ ਸਿੱਖੀ ਦੇ ਵਿੱਚ ਕੋਈ ਗਲਤੀ ਕੱਢ ਨਹੀਂ ਸਕਣਗੇ ਕਿ ਆਹ ਸਿੱਖੀ ਦੀ ਮਾੜੀ ਗੱਲ ਵੇਖ ਕੇ ਜਾਂ ਸਿੱਖੀ ਦੇ ਵਿੱਚ ਮਾੜਾ ਸਿਧਾਂਤ ਵੇਖ ਕੇ ਮੈਂ ਸਿੱਖੀ ਨੂੰ ਛੱਡਿਆ ਆ, ਨਹੀਂ ਦੱਸ ਸਕਣਗੇ। ਬਸ ਉਹ ਦੇਖਾ ਦੇਖੀ ਸਿੱਖ ਬਣ ਗਿਆ। ਸਾਡੇ ਬੱਚਿਆਂ ਦੇ ਕੇਸ ਕਤਲ ਕਰਾਉਣ ਦਾ ਮਤਲਬ ਹੀ ਇਹੋ ਆ ਕਿ ਅਸੀਂ ਉਹਨਾਂ ਨੂੰ ਸਿੱਖੀ ਦੀ ਸਪਿਰਿਟ ਜਿਹੜੀ ਆ ਉਹ ਭਾਰੀ ਨਹੀਂ ਉਹਨਾਂ ਦੇ ਵਿੱਚ ਸਕੇ, ਅਸੀਂ ਉਹਨਾਂ ਨੂੰ ਦੱਸ ਹੀ ਨਹੀਂ ਸਕੇ ਕਿ ਸਿੱਖੀ ਕੀ ਹੁੰਦੀ ਹੈ, ਤਾਂ ਉਹ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ। ਅਸੀਂ ਕਿਉਂ ਨਹੀਂ ਦੱਸ ਸਕੇ? ਕਿਉਂਕਿ ਸਾਨੂੰ ਆਪ ਨੂੰ ਹੀ ਨਹੀਂ ਅਜੇ ਤੱਕ ਪਤਾ ਕਿ ਸਿੱਖੀ ਕੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖੀ ਦੇ ਜਿਹੜੇ ਸਿਧਾਂਤ ਬਣਾਏ ਨੇ ਉਹ ਕੀ ਨੇ, ਦੂਰ ਕਿਉਂ ਜਾਈਏ? ਸਾਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਕਿ ਸਾਡੇ ਵੱਡ ਵਡੇਰਿਆਂ ਨੇ ਸ਼ਹੀਦੀਆਂ ਵੀ ਕਿਉਂ ਦਿੱਤੀਆਂ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਕਾਰਨ ਸਨ ਅਤੇ ਕਿਸ ਕਰਕੇ ਸਤਿਗੁਰੂ ਜੀ ਸ਼ਹੀਦ ਹੋਏ, ਪਰ ਹਰ ਸਿੱਖ ਦੀ ਚਾਹ ਹੁੰਦੀ ਆ ਕਿ ਗੁਰੂ ਅਰਜਨ ਦੇਵ ਜੀ ਸ਼ਹੀਦੀ ਵਾਲੇ ਦਿਨ ਮੈਂ ਛਬੀਲ ਜ਼ਰੂਰ ਲਗਾਵਾਂ। ਉਹਨੂੰ ਇਹ ਪਤਾ ਨਹੀਂ ਵੀ ਛਬੀਲ ਅਸੀਂ ਕਿਉਂ ਲਗਾ ਰਹੇ ਹਾਂ। ਗੱਲਾਂ ਸੱਚੀਆਂ ਨੇ, ਪਰ ਥੋੜ੍ਹੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੂੰ ਸਿੱਖੀ ਸਿਧਾਂਤਾਂ ਬਾਰੇ ਪਤਾ ਹੁੰਦਾ ਆ, ਅਤੇ ਜਿਹੜੇ ਸੱਚੇ ਸੁੱਚੇ ਸਿੱਖ ਨੇ ਜਿਨ੍ਹਾਂ ਨੇ ਸਿੱਖੀ ਨੂੰ ਸਮਝ ਕੇ ਸਿੱਖੀ ਨੂੰ ਧਾਰਨ ਕੀਤਾ ਨਾ ਗੁਰਮੁਖ ਪਿਆਰਿਓ, ਮੈਨੂੰ ਕਹਿਣ ਦੇ ਵਿੱਚ ਕੋਈ ਹਰਜ ਨਹੀਂ। ਉਹਨਾਂ ਦੇ ਭਾਵੇਂ ਕੋਈ ਬੰਦ ਕੱਟ ਦੇਵੇ, ਉਹਨਾਂ ਦੀ ਭਾਵੇਂ ਕੋਈ ਖੋਪੜੀ ਲਾਹ ਦੇਵੇ, ਉਹਨਾਂ ਨੂੰ ਭਾਵੇਂ ਕੋਈ ਆਰੇ ਦੇ ਨਾਲ 2 ਦਫਾੜ ਚੀਰ ਦੇਵੇ, ਉਹਨਾਂ ਨੂੰ ਭਾਵੇਂ ਜੰਡ ਦੇ ਨਾਲ ਬੰਨ ਕੇ ਕੋਈ ਸਾੜ ਦੇਵੇ, ਉਹਨਾਂ ਦੇ ਸਾਹਮਣੇ ਭਾਵੇਂ ਉਹਦਾ ਬੱਚਾ ਸ਼ਹੀਦ ਕਰਕੇ ਉਹਦਾ ਦਿਲ ਕੱਢ ਕੇ ਕਿਸੇ ਦੇ ਮੂੰਹ ਦੇ ਵਿੱਚ ਤੁੰਨਿਆ ਜਾਵੇ, ਜਾਂ ਜਮੂਰਾਂ ਦੇ ਨਾਲ ਨਹੁੰ ਖਿੱਚ ਲੈ ਜਾਣ। ਜਿਹਨੇ ਸਿੱਖੀ ਨੂੰ ਸਮਝ ਕੇ ਸਿੱਖੀ ਨੂੰ ਧਾਰਨ ਕੀਤਾ ਉਹਦੇ ਨਾਲ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਸਿੱਖੀ ਨੂੰ ਨਹੀਂ ਜੇ ਛੱਡਦਾ, ਕਿਉਂਕਿ ਉਹਨੇ ਸਿੱਖੀ ਨੂੰ ਸਮਝ ਲਿਆ ਕਿ ਸਿੱਖੀ ਕੀ ਹੈ। ਤੇ ਜਿਹਨੇ ਸਿੱਖੀ ਨੂੰ ਨਹੀਂ ਸਮਝ ਲਿਆ ਉਹਨੂੰ ਲਾਲਚ ਦੇਣ ਦੀ ਵੀ ਲੋੜ ਨਹੀਂ, ਉਹ ਪਹਿਰਾਵੇ ਕਿਸੇ ਹੋਰ ਦੇ ਵੱਲ ਦੇਖ ਕੇ ਤੇ ਉਸੇ ਵੇਲੇ ਹੀ ਆਪਣਾ ਪਹਿਰਾਵਾ ਬਦਲ ਲੈਂਦਾ ਤੇ ਸਿੱਖੀ ਛੱਡ ਦਿੰਦਾ ਹੈ। ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਗੁਰਮੁਖ ਪਿਆਰਿਓ, ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਲੋਕਾਂ ਦੇ ਵਿੱਚ ਤੇ ਪੌੜੀ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ, ਤੇ ਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸੇਧ ਦਿੰਦੇ ਨੇ, ਕੀ ਸਾਡੇ ਉੱਤੇ ਬਖਸ਼ਿਸ਼ਾਂ ਕਰਦੇ ਨੇ। ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਸਲੋਕ ਮਹਲਾ ਤੀਜਾ। ਵਿਰਲਾ ਕੋ ਜਾਣਸੀ, ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ਼।
ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਸਲੋਕ ਕਾਵਿ ਬਣਗੀ ਦੀ ਇੱਕ ਚਾਲ ਹੁੰਦਾ ਹੈ, ਚਾਲ ਹੁੰਦੀ ਹੈ। ਦਰਵੇਸ਼ੀ ਤੋਂ ਭਾਵ ਹੁੰਦਾ ਆ ਫਕੀਰੀ, ਦਰਵੇਸ਼ ਤੋਂ ਭਾਵ ਹੁੰਦਾ ਆ ਫਕੀਰ। ਪਰ ਇੱਕ ਗੱਲ ਜਿਹੜੀ ਗੁਰਮੁਖ ਪਿਆਰਿਓ, ਆਪਾਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਵਿਚਾਰ ਕਰੀਏ ਇਸ ਗੱਲ ਦੀ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇੱਕ ਜਗ੍ਹਾ ਤੇ ਨਾ ਇਹ ਕਲਯੁਗ ਦੇ ਲੱਛਣ ਲਿਖੇ ਹੋਏ ਨੇ, ਉਹ ਲੱਛਣ ਹੂ ਬਹੂ ਅੱਜ ਵੀ ਸਾਡੇ ਉੱਤੇ ਪੂਰੇ ਢੁੱਕਦੇ ਨੇ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਜਿਹੜਾ ਫਕੀਰ ਹੈ ਨਾ, ਕੰਗਾਲ ਨੂੰ ਅਸੀਂ ਨਾਓ ਫਕੀਰੇ ਪਾਤਸ਼ਾਹ, ਉੱਥੇ ਫਕੀਰ ਦਾ ਅਰਥ ਜਿਹੜਾ ਸਤਿਗੁਰਾਂ ਨੇ ਕੰਗਾਲ ਕੀਤਾ ਹੋਇਆ ਇਸ ਜਗ੍ਹਾ ਦੇ ਉੱਤੇ, ਆਂਦੇ ਨਾਓ ਫਕੀਰੇ ਪਾਤਸ਼ਾਹ, ਮੂਰਖ ਪੰਡਿਤ ਨਾਓ, ਅੰਧੇ ਕਾ ਨਾਓ ਪਾਰਖੂ, ਗਲੀ ਵਾਓ ਗਵਾਓ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ ਨਾਨਕ ਐਸਾ ਜਾਣੀਏ ਕਲ ਕਾ ਇਹ ਨਿਆਉ। ਕਹਿੰਦੇ ਕਲਯੁਗ ਦੇ ਲੱਛਣ ਕੀ ਨੇ? ਕਲਯੁਗ ਦੇ ਵਿੱਚ ਅਸੀਂ ਸਾਰੀਆਂ ਹੀ ਗੱਲਾਂ ਉਲਟੀਆਂ ਕਰਦੇ ਹਾਂ। ਫਕੀਰ ਹੁੰਦਾ ਕੰਗਾਲ, ਕਹਿੰਦੇ ਕੰਗਾਲ ਨੂੰ ਅਸੀਂ ਬਾਦਸ਼ਾਹ ਕਹਿੰਦੇ। ਜਦੋਂ ਕੋਈ ਫਕੀਰ ਕੋਈ ਮੰਗਤਾ ਸਾਡੇ ਬੂਹੇ ਕੇ ਆਏ ਤੇ ਅਸੀਂ ਕਹਿੰਦੇ ਨੇ ਆਓ ਬਾਦਸ਼ਾਹ ਕੀ ਹਾਲ। ਗੁਰੂ ਸਾਹਿਬ ਕਹਿੰਦੇ ਕਦੀ ਉਲਟੀ ਗੱਲ ਹੈ। ਕੋਈ ਮੂਰਖ ਹੋਵੇ ਤੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਪੰਡਿਤ, ਵਿਦਵਾਨ, ਸਿਆਣਾ। ਮੂਰਖ ਕਾ ਮੂਰਖ ਪੰਡਿਤ ਨਾਉ। ਇਸੇ ਤਰ੍ਹਾਂ ਹੀ ਕਹਿੰਦੇ ਅੰਧੇ ਕਾ ਨਾਉ ਪਾਰਖੂ, ਜਿਹਦੀਆਂ ਦੋਵੇਂ ਅੱਖਾਂ ਨੀ ਅਸੀਂ ਉਹਨੂੰ ਕਹਿ ਦਿੰਦੇ ਹਾਂ ਪਾਰਖੂ, ਇਹਨੂੰ ਬੜੀ ਪਰਖ ਆ। ਕਹਿੰਦੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਅਸੀਂ ਬੋਲਦੇ ਹਾਂ। ਇਲਤ ਕਾ ਨਾਉ ਚੌਧਰੀ, ਕਹਿੰਦੇ ਇੱਕ ਨੰਬਰ ਦਾ ਜਿਹੜਾ ਸ਼ਰਾਰਤੀ ਬੰਦਾ ਉਹਨੂੰ ਅਸੀਂ ਚੌਧਰੀ ਬਣਾਇਆ ਹੋਇਆ, ਮੁਖੀਆ ਬਣਾਇਆ ਹੋਇਆ ਆ। ਕੂੜੀ ਪੂਰੇ ਥਾਂ, ਜਿਹੜੀ ਸਭ ਤੋਂ ਘਟੀਆ ਆ ਔਰਤ ਆ, ਉਹ ਅਸੀਂ ਪ੍ਰਧਾਨ ਬਣਾਈ ਹੋਈ ਆ। ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਕਲਯੁਗ ਦੇ ਇਹ ਲੱਛਣ ਨੇ। ਇੱਥੇ ਫਕੀਰ ਤੋਂ ਭਾਵ ਜਿਹੜੇ ਆਪਾਂ ਗੱਲ ਲਈਏ ਕਿ ਨਾਉ ਫਕੀਰੇ ਪਾਤਸ਼ਾਹ, ਕੰਗਾਲ ਦਾ ਨਾਂ ਫਕੀਰ ਰੱਖਿਆ, ਫਕੀਰ ਕੰਗਾਲ ਦਾ ਨਾਂ ਅਸੀਂ ਬਾਦਸ਼ਾਹ ਰੱਖਿਆ ਹੋਇਆ ਸੀ ਤੇ ਅੱਜ ਵੀ ਹਾਲਤ ਉਹ ਹੀ ਆ ਸਾਡੀ। ਜਿਹੜੇ ਦਸਾਂ ਨੌਵਾਂ ਦੀ ਕਿਰਤ ਕਮਾਈ ਤੋਂ ਦੌੜ ਗਏ ਨਾ, ਕਿਰਤ ਛੱਡ ਗਏ ਨੇ ਆਪਣੀ, ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਦੌੜ ਗਏ ਨੇ, ਚਲੇ ਗਏ ਨੇ ਜੰਗਲਾਂ ਦੇ ਵਿੱਚ। ਇੱਕ ਪ੍ਰਕਾਰ ਦਾ ਉਹਨਾਂ ਨੇ ਕੋਈ ਪਹਿਰਾਵਾ ਧਾਰਨ ਕੀਤਾ ਆ। ਅੱਜ ਕੱਲ੍ਹ ਜੰਗਲ ਨਹੀਂ, ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ। ਉਹਨਾਂ ਨੇ ਇਕਾਂਤ ਕਿਸੇ ਰਮਣੀਕ ਜਗ੍ਹਾ ਦੇ ਉੱਤੇ ਆਪਣਾ ਡੇਰਾ ਆਸ਼ਰਮ ਬਣਾ ਲਿਆ ਆ। ਉਹ ਉਦੋਂ ਫਕੀਰ ਦੇ ਜਿਹੜੇ ਹੁੰਦਾ ਸੀ ਨਾ ਪਹਿਰਾਵਾ, ਉਹ ਹੁੰਦਾ ਸੀ ਉਹ ਦਾਸੀ ਇਹ ਗੇਰੂਏ ਰੰਗ ਦੇ ਕੱਪੜੇ ਪਾ ਲੈਣੇ। ਅੱਜ ਕੱਲ੍ਹ ਗੇਰੂਏ ਰੰਗ ਦੇ ਕੱਪੜੇ ਛੱਡ ਕੇ ਅਸੀਂ ਚਿੱਟੇ ਜਿਹੜੇ ਆ ਨਾ ਚੋਲੇ ਸਵਾ ਲਏ ਨੇ, ਤੇ ਪਹਿਰਾਵਾ ਸੀ ਉਹ ਧਾਰਨ ਕਰ ਲਿਆ ਤੇ ਹੈ ਕੰਗਾਲ। ਕੰਗਾਲ ਕਿਵੇਂ ਆ? ਉਹਨਾਂ ਦੀ ਆਪਣੀ ਤੇ ਕੋਈ ਧਰਮ ਦੀ ਕਿਰਤ ਨਹੀਂ ਹੈਗੀ, ਆਪਣਾ ਤੇ ਉਹਨਾਂ ਦਾ ਕੋਈ ਕੰਮ ਨਹੀਂ ਹੈਗਾ। ਤੇ ਸਾਡੇ ਕੋਲੋਂ ਮੰਗ ਮੰਗ ਕੇ ਉਹ ਗੁਜ਼ਾਰਾ ਕਰ ਰਹੇ ਨੇ ਤੇ ਮੰਗਣ ਦੇ ਢੰਗ ਉਹਨਾਂ ਦੇ ਬੜੇ ਹੋਰ ਤਰੀਕੇ ਦੇ ਨੇ। ਜਿਵੇਂ ਇੱਕ ਜਗ੍ਹਾ ਤੇ ਕਿਸੇ ਨੇ ਕੋਈ ਆਸ਼ਰਮ ਬਣਾਉਣਾ ਸੀ ਤੇ ਉਹਨੇ ਇੱਕ ਭੱਠੇ ਦੇ ਸਰਦਾਰ ਨੂੰ ਆਪਣੇ ਕੋਲ ਸੱਦਿਆ। ਕਹਿਣ ਲੱਗਾ ਜੀ ਅਸੀਂ ਇੱਥੇ ਆਸ਼ਰਮ ਬਣਾਉਣ ਲੱਗੇ ਹਾਂ ਤੇ ਇੱਥੇ ਲੋਕ ਪੜ੍ਹਿਆ ਕਰਨਗੇ, ਧਰਮ ਦੀ ਸਿੱਖਿਆ ਲਿਆ ਕਰਨਗੇ, ਤੁਸੀਂ ਦੱਸੋ ਕੀ ਦਾਨ ਕਰਦੇ ਜੋ। ਕਹਿਣ ਲੱਗਾ ਕਿ ਮੈਂ ਸਮਝ ਲਓ ਮੇਰੇ ਦੋ ਭੱਠੇ ਨੇ ਤੇ ਇੱਕ ਇੱਟ ਵੀ ਤੁਹਾਨੂੰ ਫ੍ਰੀ 'ਚ ਨਹੀਂ ਦੇਵਾਂਗਾ। ਉਹ ਆਸ਼ਰਮ ਦਾ ਮੁਖੀ ਕਹਿਣ ਲੱਗਾ ਅਸੀਂ ਤੁਹਾਨੂੰ ਇਹ ਫ੍ਰੀ ਦੇਣ ਵਾਸਤੇ ਨਹੀਂ ਹੁਣ ਕਹਿੰਦੇ, ਤੁਸੀਂ ਇਹ ਦੱਸੋ ਕਿ ਤੁਹਾਡਾ ਇੱਕ ਇੱਟਾਂ ਦਾ ਟਰੱਕ ਕਿੰਨੇ ਦਾ ਆ? ਉਹ ਕਹਿਣ ਲੱਗਾ ਜੀ 13,000 ਦਾ ਟਰੱਕ ਤੁਹਾਨੂੰ ਮਿਲੇਗਾ। ਕਹਿੰਦੇ ਅਸੀਂ ਤੁਹਾਨੂੰ 15 ਦੇਵਾਂਗੇ, ਤੁਸੀਂ ਦੋ ਟਰੱਕ 30,000 ਰੁਪਇਆ ਤੁਹਾਨੂੰ ਮਿਲ ਜਾਏਗਾ, ਪਰ ਇੱਥੇ ਤੁਹਾਨੂੰ ਨਾਲ ਸਨਮਾਨਿਤ ਵੀ ਕਰਾਂਗੇ ਸਾਰੀ ਦੁਨੀਆ ਦੇ ਵਿੱਚ, ਤੇ ਕਹਾਂਗੇ ਇੰਨੀ ਗੱਲ ਕਿ ਇਹ ਸਰਦਾਰ ਜੀ ਹੁਣਾਂ ਨੇ ਦੋ ਟਰੱਕ ਸਾਨੂੰ ਫ੍ਰੀ ਸੇਵਾ ਦੇ ਵਿੱਚ ਦਿੱਤੇ ਨੇ ਇੱਟਾਂ ਵਾਸਤੇ, ਇਹ ਆਸ਼ਰਮ ਬਣਾਉਣ ਵਾਸਤੇ, ਨਾ ਕੋਈ ਪੈਸਾ ਨਹੀਂ ਗਿਆ, ਤੁਹਾਨੂੰ ਸਨਮਾਨਿਤ ਵੀ ਕਰਾਂਗੇ, ਪੈਸੇ ਵੀ 2-4,000 ਰੁਪਇਆ ਵੱਧ ਦੇਵਾਂਗੇ, ਬਸ ਇੰਨੀ ਕੁ ਸਾਡੀ ਬੇਨਤੀ ਮੰਨ ਲਿਓ। ਕਹਿਣ ਲੱਗਾ ਮੈਨੂੰ ਫ੍ਰੀ 2-4,000 ਵੱਧ ਮਿਲ ਜਾ ਤੇ ਮੈਨੂੰ ਕੀ ਲੋੜ ਹੈ, ਮੈਂ ਕਹਿ ਦੇਵਾਂਗਾ। ਉਹਨੇ ਇੰਨੀ ਗੱਲ ਆਣ ਕੇ ਸਟੇਜ 'ਤੇ ਕਹੀ ਤੇ ਉਹਦੇ ਕਹਿਣ ਦੀ ਦੇਰ ਸੀ, ਜਿਹੜੀਆਂ ਦੁਨੀਆਂ ਦੇ ਵਿੱਚ ਬੈਠੇ ਹੋਏ ਸਨ, ਕਿਸੇ ਨੇ 2 ਬੋਰੀਆਂ ਸੀਮੈਂਟ ਦੀਆਂ, ਕਿਸੇ ਨੇ 10,000, ਕਿਸੇ ਨੇ 5,000, ਤੇ ਜੇ ਸਰਦਾਰ ਹੀ ਨਹੀਂ ਸੇਵਾ ਕਰ ਸਕਦਾ ਤੇ ਸਾਨੂੰ ਕੀ ਹੈ 100-150 ਦੇ ਨਾਲ। ਗੱਲ ਇਸ ਤਰੀਕੇ ਦੇ ਨਾਲ ਚੱਲਦੀ ਹੁਣ ਮੰਗਣ ਦੀ। ਗੁਰਮੁਖ ਪਿਆਰਿਓ ਸਾਰੂ ਜੀ ਕਹਿੰਦੇ ਹੈ ਤੇ ਨੇ ਇਹ ਕੰਗਾਲ, ਕਿਉਂਕਿ ਇਹਨਾਂ ਦੀ ਆਪਣੀ ਤੇ ਕਿਰਤ ਹੈ ਹੀ ਕੋਈ ਨਹੀਂ। ਪੜ੍ਹਨ ਨੇ ਤੁਹਾਡੀ ਕਿਰਤ ਦੇ ਉੱਤੇ, ਪੜ੍ਹਨ ਨੇ ਤੁਹਾਡੇ ਪੈਸਿਆਂ ਦੇ ਉੱਤੇ, ਤੇ ਤੁਸੀਂ ਇਹਨਾਂ ਮੰਗਤਿਆਂ ਦੇ ਕੋਲ ਜਾ ਜਾ ਕੇ ਤੇ ਅਰਦਾਸਾਂ ਕਰਵਾਉਂਦੇ ਜੇ, ਤੇ ਇਹਨਾਂ ਦੇ ਕੋਲੋਂ ਜਾ ਜਾ ਕੇ ਮੰਗਦੇ ਜੇ ਕਿ ਸਾਡੇ ਘਰ ਭਰ ਦਿਓ, ਜਿਹੜੇ ਕਿ ਤੁਹਾਡੇ ਪੈਸਿਆਂ ਦੇ ਉੱਤੇ ਪਲ ਰਹੇ ਨੇ, ਜਿਹੜੇ ਕਿ ਤੁਹਾਡੇ ਹੀ ਇਹ ਮਾਇਆ ਜਿਹੜੀ ਆ ਉਹਨਾਂ ਦੀ ਦੁਰਵਰਤੋਂ ਕਰ ਰਹੇ ਨੇ, ਤੇ ਤੁਸੀਂ ਉਹਨਾਂ ਕੰਗਾਲਾਂ ਦੇ ਕੋਲੋਂ ਜਾ ਜਾ ਕੇ ਮੰਗ ਰਹੇ ਨੇ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਦੌੜ ਗਏ ਨੇ ਸੰਸਾਰ ਦੇ ਨਾਲੋਂ ਆਪਣਾ ਨਾਤਾ ਤੋੜੀ ਫਿਰਦੇ ਨੇ, ਤੁਸੀਂ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਜੇ, ਤੁਸੀਂ ਉਹਨਾਂ ਨੂੰ ਬਾਦਸ਼ਾਹ ਕਹਿੰਦੇ ਜੇ। ਕਹਿੰਦੇ ਕਲਯੁਗ ਦੀ ਇਹ ਰੀਤ ਹੈ, ਨਾਉ ਫਕੀਰੇ ਪਾਤਸ਼ਾਹ, ਮੂਰਖ ਪੰਡਿਤ ਨਾਉ, ਜਿਹੜਾ ਘਟਿਆ ਇਨਸਾਨ ਆ ਨਾ, ਜਿਹਨੂੰ ਸਮਝ ਹੀ ਕੋਈ ਨਹੀਂ ਧਰਮ ਬਾਰੇ, ਜਿਹਨੂੰ ਗਿਆਨ ਹੀ ਕੋਈ ਨਹੀਂ। ਅਸੀਂ ਉਹਨੂੰ ਕਹਿ ਦਿੰਦੇ ਹਾਂ ਗਿਆਨੀ ਜੀ ਕੀ ਹਾਲ, ਜੇ ਭਾਵੇਂ ਉਹ ਰਸ਼ਕਾ ਹੀ ਚਲਾਉਂਦਾ ਹੋਵੇ ਤੇ ਬੀੜਾ ਉਹਨੇ ਮੂੰਹ ਦੇ ਵਿੱਚ ਲਾਇਆ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਜਿਹੜੀ ਫਕੀਰੀ ਆ ਇਹਨੂੰ ਕਿਸੇ ਵਿਰਲੇ ਹੀ ਫਕੀਰ ਨੇ ਸਮਝਿਆ ਆ, ਕੋਈ ਵਿਰਲਾ ਆ। ਫਕੀਰ ਅਸਲ ਦੇ ਵਿੱਚ ਉਹ ਆ ਜਿਹੜਾ ਮੰਗਤਾ ਨਹੀਂ ਆ, ਜਿਹੜਾ ਸਿਰਫ ਤੇ ਸਿਰਫ ਪਰਮਾਤਮਾ ਦੇ ਦਰ ਦਾ ਮੰਗਤਾ ਆ, ਪਰਮਾਤਮਾ ਦੇ ਘਰ ਦਾ ਮੰਗਤਾ ਆ। ਪਰ ਅਸੀਂ ਪਰਮਾਤਮਾ ਦਾ ਦਰ ਛੱਡ ਕੇ ਕਦੀ ਕਿਸੇ ਕੋ ਮੰਗਦੇ ਫਿਰਦੇ, ਕਦੀ ਕਿਸੇ ਕੋ ਮੰਗਦੇ ਫਿਰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਗੁਰਮੁਖ ਪਿਆਰਿਓ ਉਹ ਅਸਲੀ ਦਰਵੇਸ਼, ਉਹ ਅਸਲੀ ਫਕੀਰ ਜਿਹਨੇ ਫਕੀਰੀ ਨੂੰ ਸਮਝ ਲਿਆ ਆ, ਉਹ ਅਸਲੀ ਸਿੱਖ ਜਿਹਨੇ ਸਿੱਖੀ ਨੂੰ ਸਮਝ ਲਿਆ ਆ, ਉਹ ਅਸਲੀ ਮੁਸਲਮਾਨ ਜਿਹਨੇ ਇਸਲਾਮ ਨੂੰ ਸਮਝ ਲਿਆ ਆ, ਉਹ ਅਸਲੀ ਈਸਾਈ ਜਿਹਨੇ ਈਸਾਈ ਧਰਮ ਦੇ ਸਿਧਾਂਤਾਂ ਨੂੰ ਸਮਝ ਲਿਆ ਆ। ਮੇਰੇ ਪੈਂਟ ਵੁਸ਼ਟ ਪਾ ਲੈਣ ਦੇ ਨਾਲ ਜਾਂ ਗਲ ਦੇ ਵਿੱਚ ਕਰਾਸ ਲਟਕਾ ਲੈਣ ਦੇ ਨਾਲ ਕੋਈ ਈਸਾਈ ਨਹੀਂ ਬਣ ਜਾਂਦਾ। ਇਹ ਗੱਲ ਸਤਿਗੁਰ ਸਾਨੂੰ ਸਮਝਾਉਂਦੇ ਨੇ ਕਿ ਉਹ ਕੀਰਿਆ ਜਿਹਨੇ ਫਕੀਰੀ ਨੂੰ ਸਮਝ ਲਿਆ ਹੈ।
ਜੇ ਘਰ ਘਰ ਹੰਡੇ ਮੰਗਦਾ ਤਿਗ ਜੀਵਨ ਤਿਗ ਵੇਸ।
ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿਰਪਾ ਕਰਦੇ ਨੇ, ਫਕੀਰ ਹੋ ਕੇ ਜੇ ਦਰ ਦਰ ਦੇ ਉੱਤੇ ਜਾ ਜਾ ਕੇ ਭਿੱਖਿਆ ਮੰਗਦਾ ਫਿਰਦਾ ਆ, ਕਹਿੰਦੇ ਲਾਹਣਤ ਆ ਉਹਦੇ ਜੀਵਨ ਦੇ ਉੱਤੇ ਤੇ ਲਾਹਣਤ ਆ ਉਹਦੇ ਇਸ ਵੇਸ ਦੇ ਉੱਤੇ ਜਿਹੜਾ ਉਹਨੇ ਵੇਸ ਧਾਰਨ ਕੀਤਾ ਆ, ਜਿਹੜਾ ਦੁਨੀਆਂ ਨੂੰ ਭਰਮਾ ਰਿਹਾ ਆ। ਕਰਤੂਤ ਕੋਈ ਨਹੀਂ ਗੀ ਪੱਲੇ, ਗਿਆਨ ਕੋਈ ਨਹੀਂ ਆ ਧਰਮ ਦਾ, ਗ੍ਰੰਥ ਕੋਈ ਨਹੀਂ ਪੜ੍ਹਿਆ ਹੋਇਆ ਸਿੱਖੀ ਦਾ, ਇੱਥੋਂ ਤੱਕ ਕਿ ਕਈਆਂ ਨੂੰ ਤੇ ਬਾਣੀ ਵੀ ਜਪਜੀ ਸਾਹਿਬ ਦੀ ਨਹੀਂ ਆਉਂਦੀ ਤੇ ਆਪਣੇ ਆਪ ਦੇ ਵਿੱਚ ਅਖੌਤੀ ਸੰਤ ਬਣੇ ਹੋਏ ਨੇ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲੋਂ ਤੋੜ ਤੋੜ ਕੇ ਕੱਚੀਆਂ ਧਾਰਨਾ ਲਾ ਲਾ ਕੇ ਤੇ ਆਪਣੀ ਬਾਣੀ ਬਣਾ ਬਣਾ ਕੇ ਆਪਣੇ ਨਾਲ ਦੁਨੀਆਂ ਨੂੰ ਜੋੜੀ ਜਾ ਰਹੇ ਨੇ, ਐਸੇ ਵੀ ਜਿਹੜੇ ਲੋਕ ਨੇ। ਕਹਿੰਦੇ ਜੇ ਘਰ ਘਰ ਮੰਗਦੇ ਫਿਰਦੇ ਗੁਰਮੁਖ ਪਿਆਰੇ, ਉਹ ਦੇਖੋ ਸਤਿਗੁਰਾਂ ਨੇ ਸਿੱਖੀ ਦੇ ਵਿੱਚ ਇੱਕ ਕੀਰਤਨ ਦੀ ਮਰਿਆਦਾ ਤੋਰੀ ਸੀ ਤੇ ਕੀਰਤਨ ਤੋਂ ਭਾਵ ਹੀ ਪਰਮਾਤਮਾ ਦੀ ਸਿਫਤ ਕਰਨੀ। ਜੇ ਅੱਜ ਅਸੀਂ ਕੀਰਤਨ ਨੂੰ ਆਪਣਾ ਧੰਦਾ ਬਣਾ ਲਿਆ ਹੋਇਆ ਆ ਤੇ ਇਹ ਸਿੱਖੀ ਨਹੀਂ ਜੇ ਹੈਗੀ, ਇਹ ਵੀ ਅਸੀਂ ਮੰਗਦੇ ਹੀ ਹਾਂ। ਜੇ ਘਰ ਘਰ ਹੰਡੇ ਮੰਗਦਾ, ਜੇ ਦਰ ਦਰ ਤੇ ਜਾ ਕੇ ਮੰਗਦਾ ਫਿਰਦਾ ਆ ਤੇ ਪੇੜ ਪੂਰਤੀ ਕਰਦਾ ਫਿਰਦਾ, ਤੇ ਗੁਰੂ ਸਾਹਿਬ ਕਹਿੰਦੇ ਉਹ ਕਾਹਦਾ ਫਕੀਰ ਆ ਬਈ, ਤਿਗ
ਜੀਵਨ
ਜੀਵਨ ਉਹਦੇ ਜੀਵਨ ਦੇ ਉੱਤੇ ਉਹਦੀ ਜ਼ਿੰਦਗੀ ਦੇ ਉੱਤੇ ਲਾਹਣਤ ਆ। ਤਿਗ ਵੇਸ ਜੇ ਉਹਨੇ ਕੱਪੜੇ ਧਾਰਨ ਕੀਤੇ ਨਾ ਫਕੀਰਾਂ ਵਾਲੇ ਤੇ ਇਹ ਪਹਿਰਾਵਾ ਵੀ ਉਹਦਾ ਪਖੰਡ ਆ, ਇਹਦੇ ਵਿੱਚ ਉਹਨੂੰ ਕੁਝ ਨਹੀਂ ਮਿਲੇਗਾ।
ਜੇ ਆਸਾ ਅੰਦੇਸਾ ਤਾਜ ਰਹੇ ਗੁਰਮੁਖ ਭਿਖਿਆ ਨਾਉ।
ਹੁਣ ਸਤਿਗੁਰੂ ਜੀ ਦੱਸਦੇ ਨੇ ਫਕੀਰ ਕੌਣ ਆ, ਫਕੀਰ ਕਿਸੇ ਪਹਿਰਾਵੇ ਦਾ ਨਾਂ ਨਹੀਂ ਆ। ਸਤਿਗੁਰੂ ਜੀ ਕਹਿੰਦੇ ਜੇ ਆਸਾ ਤੇ ਅੰਦੇਸ਼ਾ, ਜੇ ਸ਼ੰਕੇ ਤੇ ਆਪਣੀਆਂ ਵਾਸ਼ਨਾਵਾਂ ਨੂੰ ਉਹਨੇ ਛੱਡ ਦਿੱਤਾ ਆ, ਤਜ ਰਹੇ ਆ, ਬਿਲਕੁਲ ਛੱਡ ਦਿੱਤਾ, ਕੋਈ ਸ਼ੰਕਾ ਨਹੀਂ ਉਹਨੂੰ, ਕੋਈ ਸਹਿਸਾ ਨਹੀਂ ਰਹਿ ਗਿਆ, ਕੋਈ ਡਰ ਨਹੀਂ ਰਹਿ ਗਿਆ, ਕੋਈ ਵਾਸ਼ਨਾ ਨਹੀਂ ਰਹਿ ਗਈ, ਤੇ ਮੰਗਤਾ ਜ਼ਰੂਰ ਬਣੇ ਉਹ ਫਕੀਰ, ਪਰ ਮੰਗਤਾ ਕਿਹੋ ਜਿਹਾ ਹੋਵੇ, ਇਹ ਨਾ ਹੋਵੇ ਕਿ ਕਦੀ ਕਿਸੇ ਘਰ ਮੰਗੇ, ਕਦੀ ਕਿਸੇ ਘਰ ਮੰਗੇ, ਕਦੀ ਕਿਸੇ ਘਰ ਮੰਗੇ ਨਾ। ਕਹਿੰਦੇ ਗੁਰਮੁਖ ਭਿਖਿਆ ਨਾ, ਗੁਰੂ ਦੇ ਕੋਲੋਂ ਆਣ ਕੇ ਭਿਖਿਆ ਮੰਗੇ, ਗੁਰੂ ਦੇ ਘਰੋਂ ਆਣ ਕੇ ਮੰਗੇ ਭਿਖਿਆ, ਤੇ ਭਿਖਿਆ ਦੇ ਵਿੱਚ ਵੀ ਕੀ ਮੰਗੇ, ਨਾਉ ਪਰਮਾਤਮਾ ਦਾ ਨਾਂ। ਗੁਰਮੁਖ ਪਿਆਰਿਓ ਮੇਰੇ ਨਗਰ ਦੀ ਗੱਲ, ਉੱਥੇ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਸਮਾਧ ਬਣਾਈ ਹੈ, ਮੁਸਲਮਾਨ ਦੀ ਕਬਰ ਬਣਾਈ ਹੈ। ਆਏ ਸਾਲ ਉੱਥੇ ਮੇਲਾ ਕਰਦੇ ਦਾਸ ਨੇ ਬੜਾ ਪ੍ਰਚਾਰ ਕੀਤਾ ਪਿੰਡ ਦਾ ਸਰਪੰਚ ਨਾਲ ਹੋਰ ਵੀ ਚੰਗੇ ਗੁਰਮੁਖ ਪਿਆਰਿਆਂ ਨੇ, ਅਸੀਂ ਆਖਿਆ ਕਿ ਨਾ ਕਰੀਏ ਇਹ ਢਾਈਏ ਪਰ ਨਹੀਂ ਟਲੇ। ਆਹ ਪਿਛਲੇ ਮੇਲੇ ਦੇ ਸਮੇਂ ਦੀ ਗੱਲ ਆ, ਸਾਡੇ ਚਾਚਾ ਜੀ ਦੇ ਘਰ ਦੇ ਵਿੱਚ ਉਹ ਬੁਰਾਈ ਲੈਣ ਵਾਸਤੇ ਆਏ, ਉਹ ਜਿਹੜੇ ਉੱਥੇ ਮੇਲਾ ਕਰਾਉਂਦੇ ਸਨ, ਉਹਨਾਂ ਵੱਲ ਦੇਖ ਦੇਖ ਕੇ ਤੇ ਸਾਡੇ ਘਰ ਦਾ ਜਿਹੜਾ ਕੁੱਤਾ ਸੀ ਨਾ ਬੜਾ ਭੌਂਕਿਆ, ਤੇ ਜਿਹੜਾ ਉਸ ਕਬਰ ਦੇ ਉੱਤੇ ਬੈਠਾ ਹੋਇਆ ਸੀ ਨਾ ਅਗਰਾਈ ਲੈਣ ਵਾਸਤੇ ਆਇਆ ਸੀ, ਉਹ ਕਹਿਣ ਲੱਗਾ ਵੀ ਦਰਵੇਸ਼ ਆ ਇਹ, ਰਹਿਣ ਦਿਓ ਕੋਈ ਗੱਲ ਨਹੀਂ, ਇਹਨੇ ਆਪਣੀ ਡਿਊਟੀ ਕਰਨੀ ਆ। ਮੇਰੇ ਚਾਚਾ ਜੀ ਬੜੇ ਸਿਆਣੇ, ਉਹ ਕਹਿਣ ਲੱਗੇ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ, ਜਿਹੜੀ ਸੱਚੀ ਗੱਲ ਹੈ ਨਾ ਉਹ ਦੱਸੋ, ਆਹ ਜਿਹੜੇ ਅਗਰਾਈ ਨਾਲ ਲੈਣ ਵਾਸਤੇ ਆਏ ਇਹਨਾਂ ਨੂੰ। ਉਹ ਕਹਿਣ ਲੱਗੇ ਸੱਚੀ ਗੱਲ ਫਿਰ ਤੁਸੀਂ ਹੀ ਦੱਸ ਦਿਓ। ਤੇ ਉਹ ਕਹਿਣ ਲੱਗੇ ਵੀ ਅਸਲ ਦੇ ਵਿੱਚ ਇਹ ਕੁੱਤਾ ਕਹਿ ਰਿਹਾ ਆ ਕਿ ਮੈਂ ਆਪਣੇ ਮਾਲਕ ਦੇ ਘਰ ਬੈਠਾ ਹੋਇਆ ਆ, ਕਦੀ ਮੈਂ ਤੁਹਾਡੀ ਕਬਰ ਦੇ ਉੱਤੇ ਜਾਂ ਮੈਂ ਤੁਹਾਡੇ ਘਰ ਦੇ ਵਿੱਚ ਜਾ ਕੇ ਟੁੱਕ ਮੰਗਿਆ, ਰੋਟੀ ਮੰਗੀ ਆ, ਤੇ ਤੁਸੀਂ ਸਾਡੇ ਘਰ ਕਿੱਧਰ ਤੁਰੇ ਆਉਣ ਡੇ ਜੇ ਮੰਗਣ ਵਾਸਤੇ, ਤੇ ਕੀ ਲੈਣਾ ਜੇ ਸਾਡੇ ਘਰ ਦੇ ਵਿੱਚੋਂ? ਕਹਿੰਦਾ ਇਹ ਤੈਨੂੰ ਭੌਂ ਕੇ ਸਮਝਾ ਰਿਹਾ ਆ, ਤੇ ਇਹੋ ਹੀ ਤੇਰੀ ਬੁੱਲੇ ਸ਼ਾਹ ਦੀ ਕਾਫੀ ਵੀ ਰੋਜ਼ ਉੱਥੇ ਕਬਰ ਦੇ ਉੱਤੇ ਲੱਗੀ ਹੁੰਦੀ ਕਿ ਜਿਹੜੇ ਸਾਈਂ ਦਾ ਦਰ ਆ ਨਾ ਕੁੱਤੇ ਛੱਡਦੇ ਨਹੀਂ ਆ। ਗੁਰਮਤ ਦੇ ਵਿੱਚ ਵੀ ਸਾਨੂੰ ਸਤਿਗੁਰਾਂ ਨੇ ਸਮਝਾਇਆ ਆ ਕਿ ਸਵਾਮੀ ਕੇ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਮਾਲਕ ਜਿਹੜਾ ਨਾ ਜਿਹਨੇ ਮਾਲਕ ਬਣਾ ਲਿਆ ਆ, ਮਾਲਕ ਦੇ ਘਰ ਨੂੰ ਕੁੱਤਾ ਕਦੇ ਛੱਡਦਾ ਨਹੀਂ, ਉਹਨੂੰ ਸੋਟੀਆਂ ਮਾਰੋ ਜੋ ਮਰਜ਼ੀ ਕਰੋ ਬੂਹੇ ਅੱਗੇ ਬੈਠਾ ਰਹੇਗਾ, ਸਵਾਮੀ ਕੇ ਗ੍ਰਹਿ ਜੋ ਸਦਾ ਘਰ ਚ ਰਹਿੰਦਾ ਆ, ਸਵਾਨ ਤਜਤ ਨਹੀਂ ਨਿਤ, ਕੁੱਤਾ ਘਰ ਨਹੀਂ ਛੱਡਦਾ। ਕਹਿੰਦਾ ਚਾਚਾ ਜੀ ਮੇਰੇ ਕਹਿਣ ਲੱਗੇ, ਕਹਿੰਦੇ ਕਹਿਣ ਦੇ ਤੈਨੂੰ ਇਹ ਡਿਆ ਆ। ਸਤਿਗੁਰੂ ਜੀ ਇੱਥੇ ਇਹ ਸਮਝਾਉਂਦੇ ਨੇ, ਤੁਸੀਂ ਕਬਰਾਂ ਤੇ ਬੈਠੇ ਬਾਦਸ਼ਾਹ ਬਣੇ ਫਿਰਦੇ ਜੇ, ਘਰਾਂ ਘਰਾਂ ਦੇ ਵਿੱਚ ਜਾ ਕੇ ਮੰਗਦੇ ਫਿਰ ਜੇ, ਕਦੀ ਪੈਸੇ ਮੰਗ ਲਏ, ਕਦੀ ਰੋਟੀਆਂ ਮੰਗ ਲਈਆਂ, ਤੁਸੀਂ ਕਿੱਧਰ ਦੇ ਦਰਵੇਸ਼ ਹੋ ਗਏ, ਤੁਸੀਂ ਕਿੱਧਰ ਦੇ ਫਕੀਰ ਹੋ ਗਏ, ਤੁਸੀਂ ਤੇ ਕਿਸੇ ਨੂੰ ਕੀ ਸਿੱਖਿਆ ਦੇਵੋਗੇ? ਉਲਟਾ ਇਹ ਲੋਕ ਪਤਾ ਕੀ ਕਹਿੰਦੇ ਹੁੰਦੇ ਸਨ, ਇਹ ਕਹਿੰਦੇ ਹੁੰਦੇ ਸਨ ਕਿ ਅਸੀਂ ਫਕੀਰ ਬਣੇ ਆ, ਅਸੀਂ ਅਤੀਤ ਆ, ਸੰਨਿਆਸੀ ਆ, ਜੋਗੀ, ਅਸੀਂ ਤੇ ਜਾਵਾਂਗੇ ਸਵਰਗਾਂ ਨੂੰ, ਤੇ ਤੁਸੀਂ ਗ੍ਰਿਸਤੀ ਲੋਕ ਜਿਹੜੇ ਜੇ ਨਾ ਤੁਸੀਂ ਜਾਓਗੇ ਨਰਕਾਂ ਨੂੰ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਵੀ ਆਹ ਚੰਗੀ ਗੱਲ ਸੁਣੀ ਤੁਹਾਡੇ ਕੋਲੋਂ, ਇੱਕ ਇਹ ਗ੍ਰਿਸਤੀ ਲੋਕ ਹੱਡ ਭੰਨਵੀ ਮਿਹਨਤ ਕਰਨ ਤੇ ਨਾਲੇ ਆਪਣੇ ਬੱਚੇ ਪਾਲਣ, ਨਾਲੇ ਤੁਹਾਡਾ ਵੀ ਖਰਚਾ ਇਹਨਾਂ ਨੇ ਚੁੱਕਿਆ ਹੋਇਆ, ਕੱਪੜਾ ਤੁਹਾਨੂੰ ਦੇਣ, ਰੋਟੀ ਤੁਹਾਨੂੰ ਖਵਾਉਣ, ਇਹ ਹੱਡ ਭੰਨਵੀ ਮਿਹਨਤ ਕਰਨ ਵਾਲੇ ਲੋਕ ਜਿਹੜੇ ਨੇ ਇਹ ਨਰਕਾਂ ਨੂੰ ਜਾਣ ਤੇ ਤੁਸੀਂ ਵਿਹਲੜ ਜਾਓ ਸਵਰਗਾਂ ਨੂੰ, ਦੇਂਦੇ ਨਰਕ ਲੈਂਦੇ ਸੁਰਗ, ਦੇਖੋ ਇਹੋ ਤੰਗਾਣਾ। ਕਹਿਣ ਲੱਗੇ ਇਹ ਕਿੱਧਰ ਦਾ ਇਨਸਾਫ ਹੋਇਆ ਵੀ ਇਹਦੇ ਧੱਕੇਸ਼ਾਹੀ ਤੁਹਾਡੀ? ਗੁਰਮੁਖ ਪਿਆਰਿਓ, ਸਤਿਗੁਰੂ ਜੀ ਕਹਿੰਦੇ ਨੇ ਅਸਲੀ ਫਕੀਰ ਆ ਉਹ ਜਿਹਨੂੰ ਕਿਸੇ ਦਾ ਕੋਈ ਡਰ ਨਹੀਂ ਆ, ਪਰਮਾਤਮਾ ਦੇ ਭੈ ਦੇ ਵਿੱਚ ਰਹਿੰਦਾ ਆ, ਜਿਹਨੇ ਸਾਰੀਆਂ ਆਪਣੀਆਂ ਵਾਸ਼ਨਾਵਾਂ ਖਤਮ ਕਰ ਲਈਆਂ ਨੇ, ਤੇ ਗੁਰੂ ਦੇ ਦਰ ਦੇ ਉੱਤੇ ਆਣ ਕੇ ਪਰਮਾਤਮਾ ਦੇ ਘਰ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀ ਜਿਹੜੀ ਭਿੱਖਿਆ ਆ ਉਹ ਮੰਗਦਾ ਹੈ।
ਤਿਸਕੇ ਚਰਨ ਪਖਾਲੀ ਹੈ ਨਾਨਕ ਹਾਂ ਬਲਹਾਰੈ ਜਾਓ।
ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੜਾ ਸੱਚਾ ਮੁਸਲਮਾਨ ਆ ਉਹ ਪ੍ਰਵਾਨ ਆ, ਜਿਹੜਾ ਸੱਚਾ ਹਿੰਦੂ ਆ, ਸੱਚਾ ਸਿੱਖ ਆ, ਸੱਚਾ ਈਸਾਈ ਆ, ਕਿਸੇ ਧਰਮ ਦੇ ਉੱਤੇ ਸਤਿਗੁਰਾਂ ਨੇ ਕਿੰਤੂ ਨਹੀਂ ਕੀਤੀ, ਹਾਂ ਉਹਨਾਂ ਧਰਮਾਂ ਦੇ ਵਿੱਚ ਜਿਹੜੀਆਂ ਊਣਤਾਈਆਂ ਆ ਗਈਆਂ ਸਨ ਉਹਨਾਂ ਲੋਕਾਂ ਦੀਆਂ, ਉਹਨਾਂ ਊਣਤਾਈਆਂ ਨੂੰ ਜ਼ਰੂਰ ਸਤਿਗੁਰਾਂ ਨੇ ਉਹਨਾਂ ਦੇ ਸਾਹਮਣੇ ਰੱਖਿਆ ਆ, ਕਿਆ ਤੁਹਾਡੇ ਵਿੱਚ ਕਮੀਆਂ ਅਜੇ ਮਿੱਤਰੋ? ਉਹ ਗੁਰਮੁਖ ਪਿਆਰਿਓ, ਸਤਿਗੁਰੂ ਜੀ ਇੱਥੇ ਸਾਨੂੰ ਸਮਝਾਉਂਦੇ ਨੇ ਜਿਹੜਾ ਸੱਚਾ ਫਕੀਰ ਆ, ਜਿਹੜਾ ਸੱਚਾ ਇਸ ਤਰ੍ਹਾਂ ਦਾ ਬਣ ਗਿਆ ਆ ਸੰਤ, ਜਿਹੜਾ ਇਸ ਤਰ੍ਹਾਂ ਦਾ ਸੱਚਾ ਜੋਗੀ ਆ, ਗੱਲੀ ਯੋਗ ਨਾ ਹੋਈ, ਜਿਹੜਾ ਸਾਰਿਆਂ ਦੇ ਵਿੱਚ ਇੱਕ ਸਮਝਦਾ ਆ, ਜਿਹੜੇ ਇਹੋ ਜਿਹੇ ਧਾਰਮਿਕ ਪੁਰਸ਼ ਨੇ ਜਿਹੜੇ ਅੰਦਰੋਂ ਤੇ ਬਾਹਰੋਂ ਇੱਕ ਨੇ, ਜਿਹੜੇ ਸੱਚੇ ਨੇ, ਤਿੰਨ ਕੇ ਚਰਨ ਪਖਾਲੀ ਆ, ਤਿਸ ਕੇ ਚਰਨ ਪਖਾਲੀ, ਕਹਿੰਦੇ ਉਹਨਾਂ ਦੇ ਅਸੀਂ ਚਰਨ ਧੋਨੇ ਆ, ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ, ਨਾਨਕ ਬਲਹਾਰੇ ਜਾਓ, ਕਹਿੰਦੇ ਅਸੀਂ ਸਦਾ ਹੀ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜਿਹਨਾਂ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ ਆ। ਗੁਰੂ ਰਾਮਦਾਸ ਜੀ ਮਹਾਰਾਜ ਜੀ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਉਂਦੇ, ਕਹਿੰਦੇ ਨੇ ਕਿ ਕਿਸ ਗੁਰ ਕੋ ਹੋ ਸਦਾ ਬਲਿਹਾਰੀ, ਕਹਿੰਦੇ ਉਸ ਗੁਰੂ ਦੇ ਸਿੱਖ ਤੋਂ ਅਸੀਂ ਸਦਾ ਹੀ ਕੁਰਬਾਨ ਜਾਂਦੇ ਹਾਂ, ਜੋ ਆਪ ਜਪੇ ਅਵਰਾ ਨਾਮ ਜਪਾਵੇ, ਜਿਹੜੇ ਆਪ ਵੀ ਜਪਦੇ ਨੇ ਤੇ ਹੋਰਨਾਂ ਨੂੰ ਵੀ ਜਪਾਉਂਦੇ ਨੇ। ਸਤਿਗੁਰੂ ਜੀ ਐਸੇ ਸਿੱਖ ਨੂੰ, ਐਸੇ ਖਾਲਸੇ ਨੂੰ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਤੇ ਨਾਲੇ ਸਤਿਗੁਰੂ ਜੀ ਕਹਿੰਦੇ ਉਹ ਸਾਹਿਬ मैं उसका चेहरा कहिंदे ओ खालसा जेड़ा गुरु नानक दे सिद्धांत ते चलदा आ ओ मेरा मालिक है ते मैं उहदा चेला आ रहणी रहे सोए सिख मेरा जेड़ा गुरु दी दसी हुई मर्यादा अनुसार जेड़ा सिखी दे सिद्धांतां ते चलदा आ ओ सिख आ ओ मेरा मालिक ते मैं उहदा चेला आ। तो सतगुरु जी इत्थे बख्शिश करदे ने कहिंदे असीं उहनां तों बलहार जाने आ सदके जाने उहनां दे चरण धो के पींदे हां
महला तीजा।
गुरु अमरदास जी महाराज जी कृपा करदे ने
नानक तरवर एक फल दोए पंखेरो आहे।
हुण सतगुरु सच्चे पातशाह जी संसार दे संबंध दे विच दसदे ने कहिंदे इह संसार जिहड़ा ना तरवर एक इहनू इक दरखत समझ लवो। सारा इह संसार इक दरखत दी न्याई एक फल कहिंदे इहनू फल लगा होया आ माया ते मोह दा। दोए पंखेरू आए इहदे उत्ते दो प्रकार दे पंछी बैठे होए ने किहड़े किहड़े इक मनमुख ते इक गुरमुख। ਇਹ ਦੋ ਪ੍ਰਕਾਰ ਦੇ ਪੰਛੀ ਨੇ ਇਹ ਸੰਸਾਰ ਰੂਪੀ ਦਰਖਤ ਤੇ ਆਣ ਕੇ ਬੈਠਦੇ ਨੇ। ਗੁਰਮੁਖ ਗੁਰਮੁਖਤਾ ਹੀ ਕਰਦਾ ਆ ਸਮਾਜ ਦੀ ਸੇਵਾ ਕਰਦਾ ਆ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਆ। ਜਿਹੜਾ ਮਨਮੁਖ ਰੂਪੀ ਪੰਛੀ ਆ ਉਹ ਆਪਣੀ ਮਨ ਦੀ ਮਤ ਦੇ ਮਗਰ ਚੱਲਦਾ ਆ ਉਹ ਗੁਰੂ ਦੇ ਉਪਦੇਸ਼ ਨੂੰ ਸਮਝਦਾ ਹੀ ਨਹੀਂ ਆ। ਇਹ ਗੱਲ ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ ਭਾਈ ਨਾਨਕ ਤਰਵਰ ਏਕ ਫਲ ਕਹਿੰਦੇ ਸੰਸਾਰ ਇੱਕ ਦਰਖਤ ਇਹਨੂੰ ਮਾਇਆ ਮੋਹ ਦਾ ਫਲ ਲੱਗਾ ਹੋਇਆ ਆ ਦੋਏ ਪੰਖੇਰੂ ਆ ਇਹਦੇ ਉੱਤੇ ਮਨਮੁਖ ਤੇ ਗੁਰਮੁਖ ਦੋ ਪ੍ਰਕਾਰ ਦੇ ਪੰਛੀ ਆਣ ਕੇ ਬੈਠੇ ਨੇ।
ਆਵਤ ਜਾਤ ਨਾ ਦਿਸ ਹੈ ਨਾ ਪਰ ਪੰਖੀ ਤਾਹੇ
ਇਹੋ ਜਿਹੇ ਪੰਛੀ ਨੇ ਮਨਮੁਖ ਤੇ ਗੁਰਮੁਖ ਇਹਨਾਂ ਨੂੰ ਖੰਭ ਨਹੀਂ ਲੱਗੇ ਹੋਏ ਇਹ ਉੱਡਦੇ ਨਹੀਂ ਹੈ ਤੇ ਇਹ ਆਵਤ ਜਾਤ ਨਾ ਦਿਸੀ ਇਹ ਆਉਂਦੇ ਕਿੱਥੋਂ ਨੇ ਤੇ ਜਾਂਦੇ ਕਿੱਥੇ ਨੇ ਅਜੇ ਤੱਕ ਇਹ ਵੀ ਕਿਸੇ ਨੂੰ ਨਹੀਂ ਪਤਾ। ਗੁਰਮੁਖ ਪਿਆਰਿਓ ਸਾਡੇ ਸਾਰਿਆਂ ਦੇ ਅਟਕਲ ਪੱਚੂ ਨੇ ਜਿਹੜੇ ਅਸੀਂ ਆਪਣੇ ਅੰਦਾਜ਼ੇ ਦੇ ਨਾਲ ਲਾਉਂਦੇ ਹਾਂ ਕਿ ਕੋਈ ਕਹਿੰਦਾ ਆ ਮਨੁੱਖ ਸਵਰਗਾਂ ਨੂੰ ਚਲੇ ਗਿਆ ਕੋਈ ਕਹਿੰਦਾ ਨਰਕਾਂ ਨੂੰ ਚਲੇ ਗਿਆ ਕੋਈ ਕਹਿੰਦਾ ਇਹ ਸੱਚਖੰਡ ਨੂੰ ਚਲੇ ਗਿਆ ਇਸ ਤਰੀਕੇ ਦੇ ਨਾਲ ਕੋਈ ਕਹਿੰਦਾ ਬਹਿਸ਼ਤਾਂ ਦੇ ਵਿੱਚ ਕੋਈ ਕਹਿੰਦਾ ਦੋਜਕ ਦੇ ਵਿੱਚ। ਪਰ ਜਦੋਂ ਅਸੀਂ ਗੁਰਮਤ ਦੀ ਰੋਸ਼ਨੀ ਦੇ ਵਿੱਚ ਦੇਖਦੇ ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾ ਕੋਈ ਮਰੇ ਨਾ ਆਵੇ ਨਾ ਜਾਇਆ ਕੋਈ ਜੰਮਦਾ ਨਹੀਂ ਆ ਕੋਈ ਮਰਦਾ ਨਹੀਂ ਆ ਹਾਂ ਸ਼ਕਲਾਂ ਵਟਾਈਆਂ ਜਾਂਦੀਆਂ ਨੇ। ਪੰਜਾਂ ਤੱਤਾਂ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਪਵਨੇ ਮੈਂ ਪਵਨ ਸਮਾਇਆ ਅਖੀਰ ਦੇ ਵਿੱਚ ਹਵਾ ਹਵਾ ਦੇ ਵਿੱਚ ਮਿਲ ਜਾਂਦੀ ਆ। ਜੋਤੀ ਮੈਂ ਜੋਤ ਨਾਲ ਲਜਾਇਆ ਅੱਗ ਅੱਗ ਦੇ ਵਿੱਚ ਮਿਲ ਜਾਂਦੀ ਆ। ਮਾਟੀ ਮਾਟੀ ਹੋਈ ਏਕ ਮਿੱਟੀ ਮਿੱਟੀ ਦੇ ਵਿੱਚ ਮਿਲ ਜਾਂਦੀ ਆ। ਰੋਵਣ ਹਾਰੇ ਕੀ ਕਵਨ ਟੇਕ ਉਹ ਕਹਿੰਦੇ ਮਰਿਆ ਕੀ ਇਹਨਾਂ ਦੇ ਵਿੱਚੋਂ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਕੋ ਚਲਤ ਭਇਆ ਕਹਿੰਦੇ ਇਹ ਤੇ ਕੌਤਕ ਸੀ ਮਰਿਆ ਇਹਦੇ ਵਿੱਚੋਂ ਕੀ ਆ। ਪੰਜਾਂ ਤੱਤਾਂ ਦਾ ਅਸੀਂ ਸਰੀਰ ਮੰਨਦੇ ਹਾਂ ਹਵਾ ਵੀ ਚੱਲ ਰਹੀ ਆ ਇਹ ਵੀ ਨਹੀਂ ਮਰੀ ਅੱਗ ਵੀ ਚੱਲ ਰਹੀ ਆ ਇਹ ਵੀ ਨਹੀਂ ਮਰੀ ਆਹ ਮਿੱਟੀ ਵੀ ਉਸੇ ਤਰ੍ਹਾਂ ਹੀ ਆ ਇਹ ਵੀ ਨਹੀਂ ਮਰੀ ਤੇ ਮਰਿਆ ਇਹਦੇ ਵਿੱਚੋਂ ਕੀ ਆ ਤੇ ਰੋਣ ਵਾਲੀ ਇਹਦੇ 'ਚ ਕਿਹੜੀ ਗੱਲ ਆ। ਅੱਜ ਇਹ ਪੰਜਾਂ ਤੱਤਾਂ ਦਾ ਜੋਰ ਜਿਹੜਾ ਟੁੱਟ ਗਿਆ ਆ ਤੇ ਪੰਜ ਤੱਤ ਵੱਖਰੇ ਵੱਖਰੇ ਹੋ ਗਏ ਨੇ ਇਹੋ ਹੀ ਪੰਜਾਂ ਤੱਤਾਂ ਦਾ ਜੋਰ ਫੇਰ ਜੁੜ ਜਾਣਾ ਤੇ ਸ਼ਕਲ ਜਿਹੜੀ ਬਦਲ ਜਾਣੀ ਆ ਤੇ ਉਹ ਫੇਰ ਧਰਤੀ ਦੇ ਉੱਤੇ ਇਸੇ ਤਰ੍ਹਾਂ ਹੀ ਬਨਸਪਤੀ ਇਸੇ ਤਰ੍ਹਾਂ ਹੀ ਜੀਵ ਜੰਤੂ ਤੁਰੇ ਫਿਰਦੇ ਰਹਿੰਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਆਵਤ ਜਾਤ ਨਾ ਦਿਸਈ ਆਉਂਦਾ ਤੇ ਜਾਂਦਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਨਾ ਪਰ ਪੰਖੀ ਤਾਂ ਇਹ ਮਨਮੁਖ ਤੇ ਗੁਰਮੁਖ ਰੂਪੀ ਜਿਹੜੇ ਦੋ ਪੰਛੀ ਨੇ ਇਹ ਜਿਹੜੇ ਪੰਛੀ ਨੇ ਇਹਨਾਂ ਦੇ ਖੰਭ ਨਹੀਂ ਹੈਗੇ।
ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਬਾਨ
ਇਹਨਾਂ ਦੇ ਵਿੱਚੋਂ ਕਹਿੰਦੇ ਜਿਹੜਾ ਮਨਮੁਖ ਰੂਪੀ ਪੰਛੀ ਆ ਬਹੁ ਰੰਗੀ ਰਸ ਭੋਗਿਆ ਉਹ ਦੁਨੀਆਂ ਦੇ ਇਸ ਸੰਸਾਰ ਦੇ ਸਵਾਦਾਂ ਦੇ ਵਿੱਚ ਲੱਗ ਜਾਂਦਾ ਆ ਚਸਕੀਆਂ ਦੇ ਵਿੱਚ ਲੱਗ ਜਾਂਦਾ ਆ ਉਹਨੇ ਆਪਣੀ ਜ਼ਿੰਦਗੀ ਜਿਹੜੀ ਇਹਨਾਂ ਚਸਕਿਆਂ ਦੇ ਵਿੱਚ ਹੀ ਵਿਅਰਥ ਲੰਘਾ ਦੀ ਆ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਸਾਦੀ ਜੀਵ ਨਾ ਰੱਜੀ ਆ ਸਵਾਦਾਂ ਦੇ ਨਾਲ ਜੀਵ ਰੱਜਦੀ ਨਹੀਂ ਤੇ ਇੱਕ ਕਹਿੰਦੇ ਸ਼ਬਦ ਰਹੇ ਨਿਰਵਾਣ ਜਿਹੜੇ ਗੁਰਮੁਖ ਨੇ ਉਹ ਵਾਸ਼ਨਾ ਤੋਂ ਰਹਿਤ ਹੋ ਜਾਂਦੇ ਨੇ। ਉਹ ਇਹ ਸਰੀਰ ਨੂੰ ਨਾ ਸਮਝਦੇ ਨੇ ਕਿ ਪਰਮਾਤਮਾ ਨੇ ਸਰੀਰ ਦਿੱਤਾ ਜਿਹਦੀ ਪਾਲਣਾ ਜ਼ਰੂਰ ਕਰਨੀ ਆ ਪਰ ਚਸਕੇ ਲਾਉਣ ਦੀ ਉਹਨਾਂ ਨੂੰ ਲੋੜ ਨਹੀਂ ਪੈਂਦੀ। ਗੁਰਮੁਖ ਪਿਆਰੇ ਉਹ ਨਿਰਵਾਣ ਤੋਂ ਪਾਉਂਦਾ ਵਾਸ਼ਨਾ ਤੋਂ ਰਹਿਤ, ਉਹ ਗੁਰੂ ਦੇ ਸ਼ਬਦ ਦੇ ਵਿੱਚ ਆਪਣੇ ਚਿੱਤ ਨੂੰ ਜੋੜ ਲੈਂਦੇ ਨੇ ਗੁਰਮੁਖ ਪਿਆਰੇ, ਤੇ ਗੁਰੂ ਦੇ ਸ਼ਬਦ ਦੇ ਵਿੱਚ ਜੋੜ ਕੇ ਆਪਣਾ ਜੀਵਨ ਜਿਹੜਾ ਸੁਚੱਜਾ ਬਣਾ ਲੈਂਦੇ ਉਹਨੂੰ ਅਸੀਂ ਗੁਰਮੁਖ ਕਹਿ ਦਿੰਦੇ ਹਾਂ। ਤੇ ਜਿਹੜੇ ਲੋਕ ਨਸ਼ਿਆਂ ਦੇ ਵਿੱਚ ਜਾਂ ਵਾਸ਼ਨਾ ਦੇ ਸਹਿਤ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਜੁੜ ਜਾਂਦੇ ਨੇ ਕਹਿੰਦੇ ਉਹ ਮਨਮੁਖ ਬਣ ਜਾਂਦੇ ਨੇ।
ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ।
ਹਰ ਰਸ ਫਲ ਪਰਮਾਤਮਾ ਦੇ ਨਾਮ ਦਾ ਫਲ, ਗੁਰੂ ਦੇ ਸ਼ਬਦ ਦਾ ਫਲ। ਕਹਿੰਦੇ ਗੁਰੂ ਦੇ ਸ਼ਬਦ ਰੂਪੀ ਫਲ ਨੂੰ ਜਾਂ ਪਰਮਾਤਮਾ ਦੇ ਨਾਮ ਰੂਪੀ ਫਲ ਨੂੰ ਉਹ ਹੀ ਲੋਕ ਪ੍ਰਾਪਤ ਕਰਦੇ ਨੇ। ਕਰਮ ਸੱਚਾ ਨਿਸ਼ਾਨ, ਜਿਹਨਾਂ ਦੇ ਮੱਥੇ ਦੇ ਉੱਤੇ ਧੁਰੋਂ ਹੀ ਇਹ ਤਿਲਕ ਲੱਗਾ ਹੋਇਆ, ਟਿੱਕਾ ਲੱਗਾ ਹੋਇਆ, ਜਿਹਨਾਂ ਦੇ ਉੱਤੇ ਧੁਰੋਂ ਹੀ ਪਰਮਾਤਮਾ ਨੇ ਕਿਰਪਾ ਕੀਤੀ ਆ, ਉਹ ਗੁਰਮੁਖ ਪਿਆਰਾ ਸੰਗਤ ਦੇ ਵਿੱਚ ਬੈਠਦਾ ਆ, ਇਸ ਫਲ ਨੂੰ ਛਕਦਾ ਆ। ਫਲ ਕੋਈ ਇਸ ਤਰ੍ਹਾਂ ਦਾ ਨਾ ਸਮਝ ਲੈਣਾ ਪ੍ਰਤੱਖ ਫਲ ਆ, ਜਿਵੇਂ ਆ ਸੇਬ ਆ, ਅਮਰੂਦ ਆ, ਕੇਲੇ ਤਿਆਰ ਕੇ, ਆਂਬੇ ਤਿਆਰ ਕਿਆ, ਨਹੀਂ ਨਹੀਂ ਨਹੀਂ। ਆ ਤੁਸੀਂ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠੇ ਜੇ ਨਾ ਗੁਰਮੁਖ ਪਿਆਰਿਓ, ਇਹ ਗੁਰੂ ਦੇ ਸ਼ਬਦ ਰੂਪੀ ਫਲ ਨੂੰ ਤੁਸੀਂ ਛਕ ਰਹੇ ਜੇ, ਇਹ ਕੰਨਾਂ ਰਾਹੀਂ ਤੁਹਾਡੇ ਅੰਦਰ ਜਾ ਰਿਹਾ। ਜਿਹੜੀ ਰੋਟੀ ਆ ਉਹ ਜ਼ਬਾਨ ਰਾਹੀਂ ਮੂੰਹ ਰਾਹੀਂ ਅੰਦਰ ਜਾਂਦੀ ਹੈ, ਤੇ ਜਿਹੜਾ ਗਿਆਨ ਆ ਨਾ ਗੁਰੂ ਦਾ ਸ਼ਬਦ ਰੂਪੀ ਫਲ ਆ, ਇਹ ਕੰਨਾਂ ਰਾਹੀਂ ਅੰਦਰ ਜਾਂਦਾ, ਸਾਡੀ ਸੁਰਤੀ ਦਾ ਹਿੱਸਾ ਬਣਦਾ ਆ, ਤੇ ਇਹਨੂੰ ਤੁਸੀਂ ਕੰਨਾਂ ਰਾਹੀਂ ਹੁਣ ਛਕ ਰਹੇ ਜੇ। ਤੇ ਸਾਰੇ ਕਹਿੰਦੇ ਇਹ ਉਹ ਗੁਰਮੁਖ ਪਿਆਰੇ ਕੰਨਾਂ ਰਾਹੀਂ ਇਸ ਗੁਰੂ ਦੇ ਸ਼ਬਦ ਰੂਪੀ ਫਲ ਨੂੰ ਖਾਂਦੇ ਨੇ, ਪਰਮਾਤਮਾ ਦੇ ਨਾਮ ਰੂਪੀ ਫਲ ਨੂੰ ਛਕਦੇ ਨੇ, ਜਿਹਨਾਂ ਦੇ ਉੱਤੇ ਧੁਰੋਂ ਹੀ ਪਰਮਾਤਮਾ ਨੇ ਕਿਰਪਾ ਕੀਤੀ ਹੈ ਜੀ।
ਪੌੜੀ ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪਿਸਾਵੇ।
ਗੁਰੂ ਰਾਮਦਾਸ ਜੀ ਮਹਾਰਾਜ ਜੀ ਪੌੜੀ ਦੇ ਰੂਪ ਦੇ ਵਿੱਚ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ। ਕਹਿੰਦੇ ਪਰਮਾਤਮਾ ਆਪ ਹੀ ਧਰਤੀ ਆ, ਪਰਮਾਤਮਾ ਆਪ ਹੀ ਕਿਰਸਾਨ ਆ, ਪਰਮਾਤਮਾ ਆਪ ਹੀ ਬੀਜ ਦਾ ਛਟਾ ਦੇ ਰਿਹਾ ਆ, ਖੇਤੀ ਨੂੰ ਬੀਜ ਰਿਹਾ ਆ, ਤੇ ਪਰਮਾਤਮਾ ਆਪ ਹੀ ਇਹਨੂੰ ਪੀ ਰਿਹਾ ਆ। ਜਿਸ ਤਰ੍ਹਾਂ ਕਣਕ ਆ ਤੇ ਉਹਨੂੰ ਅਸੀਂ ਭਿਉਂਦੇ ਹਾਂ, ਚੌਲ ਆ ਤੇ ਉਹਨੂੰ ਝੋਨਾ ਤੇ ਅਸੀਂ ਉਹਨੂੰ ਛੜਾਉਂਦੇ ਹਾਂ, ਕਹਿੰਦੇ ਉਹ ਛੜਾਉਣ ਵਾਲਾ ਵੀ ਪਰਮਾਤਮਾ, ਪੀਣ ਵਾਲਾ ਵੀ ਪਰਮਾਤਮਾ, ਇਹ ਖੇਤੀ ਨੂੰ ਬੀਜਣ ਵਾਲਾ ਵੀ ਪਰਮਾਤਮਾ, ਤੇ ਇਹਨੂੰ ਕੱਟਣ ਵਾਲਾ ਵੀ ਪਰਮਾਤਮਾ, ਉਹ ਆਪ ਹੀ ਕਿਸਾਨ ਤੇ ਉਹ ਧਰਤੀ ਵੀ ਆਪ ਹੀ ਆ। ਜਾਂ ਇਸ ਤਰ੍ਹਾਂ ਸਮਝ ਲਵੋ, ਆ ਜਿੰਨੇ ਅਸੀਂ ਜੀਵ ਜੰਤੂ ਬੈਠੇ ਹੋਏ, ਜੋ ਇੰਨੇ ਇਨਸਾਨ ਬੈਠੇ, ਅਸੀਂ ਪਰਮਾਤਮਾ ਦੀ ਫਸਲ ਆ, ਉਸ ਪਰਮਾਤਮਾ ਨੇ ਸਾਨੂੰ ਬੀਜਿਆ ਆ, ਤੇ ਅਸੀਂ ਇਸ ਧਰਤੀ ਦੇ ਉੱਤੇ ਉੱਗੇ ਹਾਂ। ਇਹ ਧਰਤੀ ਵੀ ਪਰਮਾਤਮਾ, ਅਸੀਂ ਫਸਲ ਵੀ ਪਰਮਾਤਮਾ, ਤੇ ਗੁਰਮੁਖ ਪਿਆਰਿਓ ਇਹ ਉੱਗੇ ਵੀ ਜੋ ਅਸੀਂ ਆ, ਪੈਦਾ ਹੋਏ ਵੀ ਪਰਮਾਤਮਾ, ਤੇ ਜਦੋਂ ਅਸੀਂ ਖਤਮ ਹੋਵਾਂਗੇ ਪੀਵਾਂਗੇ ਉਦੋਂ ਵੀ ਪਰਮਾਤਮਾ ਦਾ ਹੀ ਰੂਪ ਹੋ ਜਾਵਾਂਗੇ, ਉਹਦਾ ਪੰਜਾਂ ਤੱਤਾਂ ਦੇ ਵਿੱਚ ਹੀ ਮਿਲ ਜਾਵਾਂਗੇ, ਤੇ ਪੰਜ ਤੱਤ ਵੀ ਉਹਦਾ ਹੀ ਰੂਪ ਨੇ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਰਹਿਰਾ ਸਾਹਿਬ ਦੇ ਪਾਠ ਦੇ ਵਿੱਚ ਨੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ, ਕਹਿੰਦੇ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਪਰਮਾਤਮਾ ਇੱਕ ਪਾਸੇ ਤੂੰ ਦਾਤਾ ਬਣਿਆ ਹੋਇਆ ਆ, ਇੱਕ ਪਾਸੇ ਤੂੰ ਮੰਗਤਾ ਆ, ਹੈ ਤੂੰ ਆਪ ਹੀ। ਉਹ ਦਾਤਿਆਂ ਦੇ ਵਿੱਚ ਵੀ ਤੇਰੀ ਜੋਤ, ਉਹ ਮੰਗਤਿਆਂ ਦੇ ਵਿੱਚ ਵੀ ਤੇਰੀ ਜੋਤ, ਤੂੰ ਆਪੇ ਹੀ ਪਦਾਰਥ ਆ, ਤੇ ਆਪੇ ਹੀ ਤੂੰ ਪਦਾਰਥਾਂ ਨੂੰ ਭੋਗਣ ਵਾਲਾ ਆ, ਪਦਾਰਥਾਂ ਦੇ ਵਿੱਚ ਵੀ ਤੇਰੀ ਸਤਿਆ ਤੇ ਪਦਾਰਥਾਂ ਨੂੰ ਭੋਗਣ ਵਾਲੇ ਵੀ, ਆਪੇ ਦਾਤਾ ਆਪੇ ਭੁਗਤਾ ਜੀ, ਸਭ ਤੇਰੇ ਚੂਜ ਵਿਡਾਣਾ, ਇਹ ਸਾਰੇ ਤੇਰੇ ਕੌਤਕ ਨੇ, ਤੂੰ ਸਭ ਕੁਝ ਆਪ ਹੀ ਆਪ ਹੈ। ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ ਧਰਤੀ ਵੀ ਪਰਮਾਤਮਾ ਦਾ ਰੂਪ, ਕਿਰਸਾਨ ਵੀ ਪਰਮਾਤਮਾ ਆਪ, ਫਸਲ ਨੂੰ ਬੀਜਣ ਵਾਲਾ ਵੀ ਪਰਮਾਤਮਾ ਹੀ, ਤੇ ਇਹਨੂੰ ਪੀਣ ਵਾਲਾ ਵੀ ਪਰਮਾਤਮਾ ਹੈ।
ਆਪ ਪਕਾਵੇ ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੇ।
ਇਸ ਅੰਨ ਨੂੰ ਪਕਾਉਣ ਵਾਲਾ ਵੀ ਪਰਮਾਤਮਾ ਹੀ ਹੈ ਤੇ ਪਰਮਾਤਮਾ ਪਕਾ ਕੇ ਆਪੇ ਹੀ ਸਾਨੂੰ ਭਾਂਡੇ ਦੇਣ ਵਾਲਾ, ਆਪੇ ਹੀ ਸਾਡੇ ਭਾਂਡਿਆਂ ਦੇ ਵਿੱਚ ਬਖਸ਼ਿਸ਼ ਪਾਉਣ ਵਾਲਾ, ਤੇ ਫਿਰ ਆਪੇ ਹੀ ਬਹਿ ਖਾਵੇ, ਆਪ ਹੀ ਪਰਮਾਤਮਾ ਬਹਿ ਕੇ ਛਕਣ ਵਾਲਾ। ਅੰਨ ਜਿਹੜੇ ਪਕਾ ਰਹੇ ਨੇ ਉਹਨਾਂ ਦੇ ਵਿੱਚ ਵੀ ਪਰਮਾਤਮਾ ਦੀ ਜੋਤ, ਗੁਰੂ ਕੇ ਲੰਗਰ ਦੇ ਵਿੱਚ ਜਿਹੜੇ ਭਾਂਡੇ ਵਰਤਾਈ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਪਰਮਾਤਮਾ ਦੀ ਜੋਤ, ਮਗਰਲੇ ਬਣੇ ਪਰੋਸੇ ਕਹਿ ਦੀ ਉਹ ਜਿਹੜੇ ਬਾਲਟੀ ਦਾਲ ਦੀ ਜਾਂ ਸਬਜ਼ੀ ਦੀ ਜਾਂ ਪ੍ਰਸ਼ਾਦਿਆਂ ਦੀ ਲੈ ਕੇ ਆ ਰਹੇ ਉਹਨਾਂ ਦੇ ਵਿੱਚ ਵੀ ਉਹਦੀ ਜੋਤ, ਜਿਹੜੇ ਬੈਠੇ ਪੰਗਤ ਦੇ ਵਿੱਚ ਛਕ ਰਹੇ ਨੇ ਉਹਨਾਂ ਦੇ ਵਿੱਚ ਵੀ ਉਹਦੀ ਹੀ ਪਰਮਾਤਮਾ ਦੀ ਹੀ ਜੋਤ। ਇਹ ਗੱਲ ਇੱਥੇ ਸਮਝਾ ਰਹੇ ਨੇ, ਆਪ ਪਕਾਵੇ ਆਪੇ ਦੇ, ਆਪੇ ਭਾਂਡੇ ਦੇ ਪਰੋਸੇ, ਆਪੇ ਭਾਂਡੇ ਦੇਣ ਵਾਲਾ ਪਰੋਸਣ ਵਾਲਾ ਆਪ ਹੀ ਬਹਿ ਕੇ ਉਹ ਛਕਣ ਵਾਲਾ ਹੈ।
ਆਪੇ ਜਾਲ ਆਪੇ ਦੇ ਸਿੰਘਾ ਆਪੇ ਚੁਲੀ ਭਰਾਵੇ।
ਆਪ ਹੀ ਪਰਮਾਤਮਾ ਜਲ ਦਾ ਰੂਪ ਆ ਇਹ ਪਾਣੀ, ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਤੇ ਪਾਣੀ ਛਪੀਨੇ ਜਲ ਛਕਦੇ ਹਾਂ, ਉਹ ਛਕਣ ਵਾਲਾ ਵੀ ਆਪੇ ਦੇ ਸਿੰਘਾ। ਉਸ ਤੋਂ ਬਾਅਦ ਅੱਜ ਕੱਲ੍ਹ ਜਿਵੇਂ ਅਸੀਂ ਦੇਖਦੇ ਹਾਂ ਗੁਰਮੁਖ ਪਿਆਰੇ ਉਹ ਦੰਦਾਂ ਦੇ ਵਿੱਚ ਇੱਕ ਤੀਲਾ ਮਾਰੀਦਾ, ਜਿਹੜਾ ਦੰਦਾਂ ਦੇ ਵਿੱਚ ਭੋਜਨ ਫਸ ਜਾਂਦਾ ਉਹਨੂੰ ਕੱਢਣ ਵਾਸਤੇ ਉਹਨੂੰ ਸ਼ਿੰਗਾ ਕਹਿੰਦੇ ਨੇ। ਕਹਿੰਦਾ ਪਰਮਾਤਮਾ ਆਪ ਹੀ ਉਹ ਸ਼ਿੰਗਾ ਆ, ਆਪ ਹੀ ਪਰਮਾਤਮਾ ਜਾਲਿਆ, ਆਪੇ ਚੂਲੀ ਭਰਾਵੇ। ਤੇ ਜਦੋਂ ਪ੍ਰਸ਼ਾਦਾ ਛਕ ਕੇ ਚੂਲੀ ਨਹੀਂ ਕਰਵਾਉਂਦੇ, ਉਹ ਚੂਲੀ ਕਰਵਾਉਣ ਵਾਲਾ ਵੀ ਪਰਮਾਤਮਾ ਤੇ ਚੂਲੀ ਕਰਨ ਵਾਲਾ ਵੀ ਪਰਮਾਤਮਾ, ਸਾਰਿਆਂ ਦੇ ਵਿੱਚ ਹੀ ਉਹਦੀ ਸੱਤਿਆ ਹੈ।
ਆਪੇ ਸੰਗਤ ਸਾਧ ਬਹਾਲੇ ਆਪੇ ਵਿਦਾ ਕਰਾਵੇ।
ਆਪ ਹੀ ਪਰਮਾਤਮਾ ਕਿਰਪਾ ਕਰਦਾ ਆ ਤੇ ਸੰਗਤ ਨੂੰ ਆਪਣੇ ਕੋਲ, ਪ੍ਰੇਮੀਆਂ ਨੂੰ ਆਪਣੇ ਕੋਲ ਬਿਠਾਲਦਾ ਆ। ਆਪੇ ਸੰਗਤ ਸਦ ਬਹਾਲੇ, ਸੱਦਾ ਦੇ ਕੇ ਆਵਾਜ਼ ਦੇ ਕੇ ਕੋਲ ਬਿਠਾਉਂਦਾ ਆ, ਆਪੇ ਵਿਦਾ ਕਰਾਵੇ। ਆਪੇ ਸਮਾਪਤੀ ਕਰਨ ਤੋਂ ਬਾਅਦ ਉਹਨਾਂ ਨੂੰ ਘਰਾਂ ਨੂੰ ਜਾਂ ਆਪਣੇ ਆਪਣੇ ਧੰਦਿਆਂ ਦੇ ਵਿੱਚ ਲੱਗ ਜਾਣ ਨੂੰ ਕਹਿ ਦਿੰਦਾ ਆ। ਜਦੋਂ ਇੱਥੇ ਸਮਾਪਤੀ ਹੋਣੀ ਅਸੀਂ ਆਪਣੇ ਆਪਣੇ ਘਰਾਂ ਨੂੰ ਚੜਿਆ ਜਾਣਾ। ਗੁਰਮੁਖ ਪਿਆਰਿਓ ਸਾਰੂ ਕਹਿੰਦੇ ਆਪ ਹੀ ਉਹ ਸੰਗਤ ਦਾ ਰੂਪ, ਆਪ ਹੀ ਉਹ ਲਾਗੇ ਬਿਠਾਉਂਦਾ ਆ, ਆਪ ਹੀ ਫਿਰ ਉਹ ਵਿਦਾ ਵੀ ਕਰਦਾ ਹੈ।
ਜਿਸ ਨੂੰ ਕਰਪਾਲ ਹੋਵੇ ਹਰ ਆਪੇ, ਜਿਸ ਨੂੰ ਹੁਕਮ ਮਨਾਵੇ।
ਇਹਨਾਂ ਦੇ ਉੱਤੇ ਉਹ ਪਰਮਾਤਮਾ ਕਿਰਪਾ ਕਰਦਾ ਨਾ ਗੁਰਮੁਖ ਪਿਆਰਿਓ, ਕਹਿੰਦੇ ਉਹਨਾਂ ਨੂੰ ਹੀ ਇਸ ਪਰਮਾਤਮਾ ਦੇ ਹੁਕਮ ਦੀ ਸਮਝ ਆਉਂਦੀ ਆ ਕਿ ਸ਼ੂਦਰ ਦੇ ਵਿੱਚ ਵੀ ਪਰਮਾਤਮਾ ਆ, ਦਲਿਤ ਵਿੱਚ ਵੀ ਪਰਮਾਤਮਾ ਆ, ਪੰਡਿਤ ਦੇ ਵਿੱਚ ਵੀ ਪਰਮਾਤਮਾ ਆ ਤੇ ਜੱਟ ਦੇ ਵਿੱਚ ਵੀ ਪਰਮਾਤਮਾ, ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਵਰਤ ਰਿਹਾ ਆ। ਸਾਰਾ ਕੁਝ ਉਹੋ ਹੀ ਧਰਤੀ ਤੇ ਕਰ ਰਿਹਾ ਆ, ਉਹੋ ਹੀ ਕਰਾ ਰਿਹਾ, ਉਹ ਕਾਰਨ ਵੀ ਆ ਤੇ ਉਹ ਕਰਤਾ ਵੀ ਆ। ਕਹਿੰਦੇ ਇਸ ਗੱਲ ਦੀ ਸਮਝ ਉਹ ਆਪ ਹੀ ਪਰਮਾਤਮਾ ਸਾਡੀ ਬੁੱਧੀ ਦੇ ਵਿੱਚ ਪਾਉਂਦਾ ਆ ਤੇ ਆਪ ਹੀ ਆਪਣੀ ਰਜਾ ਦੇ ਵਿੱਚ ਰਹਿਣ ਦੀ, ਆਪਣੀ ਰਜਾ ਦੇ ਵਿੱਚ ਜਿਉਣ ਦੀ ਸਾਨੂੰ ਜਾਂਚ ਵੀ ਦੱਸਦਾ, ਆਪੇ ਹੁਕਮ ਮਨਾਵੇ, ਆਪੇ ਆਪਣਾ ਹੁਕਮ ਵੀ ਜਿਹੜਾ ਆ ਮਨਾ ਲੈਂਦਾ ਆ। ਗੁਰਮੁਖ ਪਿਆਰਿਓ ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੀ ਪਰਲੋਕ ਸੁਹੇਲਾ ਬਣਾਓ। ਆਪ ਸਭ ਸੰਗਤਾਂ ਦੇ ਚਰਣਾਂ ਦੇ ਵਿੱਚ ਇੱਕ ਬੇਨਤੀ ਹੈ, ਕੱਲ ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਸਿੱਖਾਂ ਦੇ ਛੇਵੇਂ ਸਤਿਗੁਰੂ, ਉਹਨਾਂ ਦਾ ਪ੍ਰਕਾਸ਼ ਪੁਰਬ ਅਵਤਾਰ ਦਿਹਾੜਾ ਸਾਰੀ ਸਿੱਖ ਕੌਮ ਬੜੀ ਧੂਮਧਾਮ ਦੇ ਨਾਲ ਗੁਰਮੁਖ ਪਿਆਰਿਓ ਸ਼ਰਧਾ ਦੇ ਨਾਲ ਮਨਾ ਰਹੀ ਹੈ ਤੇ ਆਪਾਂ ਵੀ ਕੱਲ੍ਹ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਸ਼੍ਰੀ ਬਿਬੇਕਸਰ ਸਾਹਿਬ, ਇਹ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਲਾਗੇ ਹੀ ਅਸਥਾਨ ਹੈ ਗੁਰਮੁਖ ਪਿਆਰਿਓ, ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਕੱਲ ਆਏ ਹੋਏ ਹੁਕਮਨਾਮੇ ਦੀ ਵਿਚਾਰ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੇ ਉੱਤੇ ਜਾਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੇ ਨਾਲ ਸਾਂਝ ਪਾਉਣਗੇ ਸਿੰਘ ਸਾਹਿਬ ਜੀ ਆਪ ਦੇ ਨਾਲ। ਆਪ ਸਭ ਸੰਗਤਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਇਹ ਕੀਮਤੀ ਸਮਾਂ ਕੱਢ ਕੇ ਗੁਰਮੁਖ ਪਿਆਰਿਓ ਤੇ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਦਰਸ਼ਨ ਦੇਣੇ ਜੀ, ਸਿੰਘ ਸਾਹਿਬ ਜੀ ਆਪ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ, ਹੋਰ ਵੀ ਰਾਗੀ ਪ੍ਰਚਾਰਕ ਸਿੰਘਾਂ ਦੇ ਕੋਲੋਂ ਹਰ ਕੀਆਂ ਕਥਾ ਕਹਾਣੀਆਂ ਸਰਵਣ ਕਰਕੇ ਆਪਣਾ ਲੋਕ ਸੁਖੇ ਪਰਲੋਕ ਸੁਹੇਲਾ ਜੀਵਨ ਬਣਾਓ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਹਾਰਦਿਕ ਤੌਰ ਤੇ ਧੰਨਵਾਦ।
ਆਪੇ ਸੰਗਤ ਸਾਧ ਬਹਾਲੈ ਆਪੇ ਵਿਦਾ ਕਰਾਵੈ ਜਿਸਨੋ ਕਿਰਪਾਲ ਹੋਵੇ ਹਰ ਆਪੇ ਕਿਸਨੋ ਹੁਕਮ ਮਨਾਵੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।